पग नित पूजिय है मेरी जिंदड़िए। जो मार्ग धर्म चले सह राम, नानक तिन बिट हो वारिया मेरी जिंदड़िए। हर सुन हर नाम मने सह राम, धरत पाताल आकाश है मेरी जिंदड़िए। सब हर हर नाम त्यावै राम, पौन पानी वै संतरो मेरी जिंदड़िए। नित हर 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 जस गावै राम, वन त्रिन सब आकार है मेरी जिंदड़िए। मुख हर हर नाम त्यावै राम, नानक ते हर दर पहनाया मेरी जिंदड़िए। जो गुरमुख भगत मन लावै राम, वन त्रिन सब आकार है मेरी जिंदड़िए। मुख हर हर नाम त्यावै राम, नानक ते हर दर पहनाया मेरी जिंदड़िए। जो गुरमुख भगत मन लावै राम।
वाहिगुरु जी का खालसा,
वाहिगुरु जी की,
वाहिगुरु जी की फतेह। गुरु की साजी नवाजी होई। परम सतकार जो गुरु खालसा साध संगत जीओ। सतगुरां दी पवित्र पावन हजूरी दे विच अमृत वेला सच नाओ वड्याई विचार दे महावाक अनुसार अमृत वेले दा दीवान सजिया है। जो गुरु घर दी प्रार्थना मर्यादा है, अमृत वेले श्री आसा जी दी वार दे कीर्तन दी, सो सारी संगत ने सतकार योग भाई हरभजन सिंह जी जगाधरी वाले गुरमुख प्यारियां दी रसना तों श्री आसा जी दी वार दे कीर्तन दा आनंद माणिया है। आओ हुण मन बिरतियां नूं एकागर करिए गुरु की पवित्र पावन बाणी विचों, जो अमृत वेले सानूं हुक्मनामा प्राप्त होया है। उस पावन हुक्मनामे दी कथा विचार नाल जुड़ जाइए। सुरती बिरती नूं एकागर करके गुरु महाराज धन गुरु रामदास चौथे पातशाह जी दे पवित्र चरणां च सुरती जोड़ के आखिए, सतनाम श्री वाहे गुरु साहिब जी, सतनाम श्री वाहे गुरु साहिब जी,
सतनाम श्री वाहेगुरु साहिब जी। बिहागड़ा महला चौथा।
बिहागड़ा राग दे अंदर चौथे पातशाह जी ने धन साहिब श्री गुरु रामदास जी ने ए पवित्र उपदेश बख्शिया है। सतगुरु रामदास साहिब जी इस पावन शब्द विच वाहेगुरु दी नाम दी महिमा दस रहे हन। परमेश्वर दे नाम दी की महिमा है, नाम जपन वालियां दी की महिमा है, क्योंकि परमेश्वर वड्डा है ते उहदे भगत जन भी उहदे वर्गे ही हन। हर का सेवक सो हर जेहा, भेद न जाणो मानस देहा। परमेश्वर अते परमेश्वर दे भगत जो परमेश्वर दा नाम जपदे हन परमेश्वर दा ही रूप हो जांदे हन। हांजी,
हाउ बलहारी तिन को मेरी जिंदड़िए।
महाराज कहंदे मैं उन्हां संतां भगतां तों परमेश्वर दे प्यारियां गुरमुखां तों बलिहार जांदा। हाउ बलिहारी, मैं बलिहार जांदा हां तिन को उन्हां तों। तिन्हां तों किन्हां तों? अगली पंक्ति च महाराज दसदे हन। हांजी,
जिन हर हर नाम अधारो राम।
उन्हां तों मैं बलियार जांदा हां जिन्हां नूं वाहेगुरु दे नाम दा ही आसरा है। वाहेगुरु 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 जपदे रहिंदे हन, अठे पैर परमेश्वर दे आसरे ते रहिंदे हन। ਸੰਸਾਰ ਦੇ ਵਿੱਚ ਲੋਕ ਕੋਈ ਕਿਸੇ ਦੇ ਆਸਰੇ 'ਤੇ ਜੀਣਾ ਚਾਹੁੰਦਾ ਹੈ, ਕੋਈ ਕਿਸੇ ਦੇ ਆਸਰੇ 'ਤੇ ਜੀਣਾ ਚਾਹੁੰਦਾ ਹੈ। ਅਸੀਂ ਸੰਸਾਰੀ ਲੋਕਾਂ ਨੇ ਝੂਠੇ ਆਸਰੇ ਬਣਾਏ ਹੋਏ ਨੇ। ਆਸਰਾ ਤਾਂ ਪਰਮੇਸ਼ਰ ਦਾ ਹੈ, ਪਰ ਉਸ ਆਸਰੇ ਨੂੰ ਛੱਡ ਕੇ ਉਹਦੇ ਵੱਲ ਧਿਆਨ ਨਾ ਦੇ ਕੇ ਅਸੀਂ ਝੂਠੇ ਆਸਰਿਆਂ 'ਤੇ ਭਰੋਸਾ ਕਰੀ ਬੈਠੇ ਹਾਂ। ਫਲਾਣਾ ਬੰਦਾ ਮੇਰੇ ਕੰਮ ਆਵੇਗਾ, ਫਲਾਣਾ ਰਿਸ਼ਤੇਦਾਰ ਮੇਰੇ ਕੰਮ ਆਵੇਗਾ, ਫਲਾਣੀ ਸਰਕਾਰ ਮੇਰੇ ਕੰਮ ਆਵੇਗੀ, ਫਲਾਣਾ ਮੰਤਰੀ ਮੇਰੇ ਕੰਮ ਆਵੇਗਾ। ਕੋਈ ਵੀ ਕਿਸੇ ਦੇ ਕੰਮ ਨਹੀਂ ਆਉਂਦਾ ਇੱਕ ਵਾਹਿਗੁਰੂ ਤੋਂ ਬਿਨਾਂ। ਸੱਚਾ ਮਿੱਤਰ ਇੱਕੋ ਪਰਮੇਸ਼ਰ ਹੀ ਹੈ। ਮਹਾਰਾਜ ਕਹਿੰਦੇ, ਕਿਸੇ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ, ਕਿਸੇ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ। ਕਿਸੇ ਨੇ ਆਪਣੇ ਮਿੱਤਰਾਂ ਦਾ, ਭਰਾਵਾਂ ਦਾ, ਦੋਸਤਾਂ ਦਾ ਭਰੋਸਾ ਰੱਖਿਆ ਹੋਇਆ ਹੈ, ਕਿਸੇ ਨੇ ਸਰਕਾਰੀ ਚੌਧਰੀਆਂ ਦਾ, ਵੱਡੇ ਲੋਕਾਂ ਦਾ ਭਰੋਸਾ ਰੱਖਿਆ ਹੋਇਆ ਹੈ, ਕਿਸੇ ਧੜਾ ਕੀਆ ਕੁੜਮ ਸੱਕੇ ਨਾਲ ਜਵਾਈ। ਕੋਈ ਆਪਣੇ ਕੁੜਮਾਂ 'ਤੇ, ਆਪਣੇ ਰਿਸ਼ਤੇਦਾਰਾਂ 'ਤੇ, ਜਵਾਈਆਂ 'ਤੇ ਭਰੋਸਾ ਕਰੀ ਬੈਠਾ ਹੈ, ਪਰ ਸਤਿਗੁਰੂ ਕਹਿੰਦੇ ਹਮਰਾ ਧੜਾ ਹਰ ਰਿਹਾ ਸਮਾਈ। ਅਸੀਂ ਤਾਂ ਇੱਕ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਰੱਖਿਆ ਹੈ। ਜਾ ਕੋ ਮੁਸ਼ਕਲ ਆਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਵੀ ਭੱਜ ਖਲੇ। ਜਿਸ ਬੰਦੇ ਨੂੰ ਕੋਈ ਆਸਰਾ ਨਹੀਂ ਰਹਿੰਦਾ ਦੁਨੀਆਂ ਦਾ, ਜਿਹਦੇ ਦੁਸ਼ਮਣ ਸਿਰ 'ਤੇ ਚੜ ਜਾਂਦੇ ਨੇ, ਮੁਸ਼ਕਲਾਂ ਆ ਕੇ ਘੇਰ ਲੈਂਦੀਆਂ ਨੇ, ਕੋਈ ਕਿਸੇ ਪਾਸੇ ਉਹਦਾ ਕੋਈ ਸਹਾਰਾ, ਕੋਈ ਢੋਈ ਨਹੀਂ ਰਹਿੰਦੀ, ਉਹਦਾ ਵੀ ਵਾਹਿਗੁਰੂ ਪਰਮੇਸ਼ਰ ਬਣ ਜਾਂਦਾ ਹੈ। ਅਤੇ ਸਭੋ ਭਜੈ ਆਸਰਾ ਚੁੱਕੈ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਲੱਗੈ ਨਾ ਤੱਤੀ ਵਾਓ। ਜੇ ਉਹ ਪਰਮਾਤਮਾ ਨੂੰ ਬੰਦਾ ਚੇਤੇ ਕਰ ਲਵੇ, ਵਾਹਿਗੁਰੂ ਦਾ ਭਰੋਸਾ ਕਰ ਲਵੇ, ਤਾਂ ਤੱਤੀ ਵਾਹ ਨਹੀਂ ਲੱਗਦੀ। ਸੋ ਮਹਾਰਾਜ ਕਹਿੰਦੇ ਬਲਿਹਾਰ ਜਾਈਏ ਉਹਨਾਂ ਐਸੇ ਭਰੋਸੇ ਵਾਲਿਆਂ ਤੋਂ। ਇਸ ਸੰਸਾਰ ਵਿੱਚ ਸਭ ਤੋਂ ਔਖੀ ਮਿਲਣ ਵਾਲੀ ਚੀਜ਼ ਕੀ ਹੈ? ਸਾਧ ਸੰਗਤ ਜੀ, ਸਭ ਤੋਂ ਔਖੀ ਚੀਜ਼ ਮਿਲਣ, ਰੱਬ ਮਿਲਣਾ ਔਖਾ ਕੋਈ ਨਹੀਂ, ਰੱਬ ਸੌਖਾ ਮਿਲ ਜਾਏਗਾ, ਭਰੋਸਾ ਕਰਨਾ ਔਖਾ ਹੈ, ਵਿਸ਼ਵਾਸ ਕਰਨਾ ਔਖਾ ਹੈ। ਜਿਹਦੇ ਕੋਲ ਵਿਸ਼ਵਾਸ ਹੈ ਉਹਦੇ ਕੋਲ ਸਭ ਕੁਛ ਹੈ, ਜਿਹਦੇ ਕੋਲ ਵਿਸ਼ਵਾਸ ਨਹੀਂ, ਜਿਹਦੇ ਕੋਲ ਸ਼ਰਧਾ ਨਹੀਂ, ਉਹਦੇ ਕੋਲ ਕੁਛ ਵੀ ਨਹੀਂ। ਦੁਨੀਆਂ ਦੀਆਂ ਜਿੰਨੀਆਂ ਵੀ ਚੀਜ਼ਾਂ ਨੇ ਉਹ ਵੀ ਸਾਨੂੰ ਵਿਸ਼ਵਾਸ ਨਾਲ ਹੀ ਖਰੀਦਣੀਆਂ ਪੈਂਦੀਆਂ ਨੇ। ਅਸੀਂ ਵਿਸ਼ਵਾਸ ਕਰਕੇ ਹੀ ਕੋਈ ਵੀ ਚੀਜ਼ ਦੇਖਦੇ ਹਾਂ ਬਾਜ਼ਾਰ 'ਚੋਂ, ਮਾਰਕੀਟ ਵਿੱਚੋਂ, ਉਹ 'ਤੇ ਵਿਸ਼ਵਾਸ ਕਰਦੇ ਹਾਂ ਵੀ ਇਹ ਕੰਮ ਦੀ ਹੈ। ਕੋਈ ਕੱਪੜਾ ਵੀ ਲੈਂਦੇ ਹਾਂ ਅਤੇ ਉਹ ਕੱਪੜੇ 'ਤੇ ਵੀ ਅਸੀਂ ਇੰਨਾ ਕੁ ਵਿਸ਼ਵਾਸ ਕਰਦੇ ਹਾਂ ਵੀ ਚਲੋ ਇਹ 2-4 ਮਹੀਨੇ ਸਾਡਾ ਸਰੀਰ ਟੱਕੇਗਾ। ਕੋਈ ਅਸੀਂ ਘਰ ਦਾ ਸਮਾਨ ਖਰੀਦਦੇ ਉਹਦੀ ਗਰੰਟੀ ਮੰਨ ਕੇ ਵੀ ਚਲੋ ਇਹ ਕੁਝ ਨਾ ਕੁਝ ਸਮਾਂ ਸਾਡੇ ਕੰਮ ਆਵੇਗੀ। ਕਿਸੇ ਰਿਸ਼ਤੇਦਾਰੀ ਨਾਲ, ਕਿਸੇ ਸੰਬੰਧ ਨਾਲ ਵੀ ਅਸੀਂ ਜੁੜਦੇ ਹਾਂ, ਕੋਈ ਵਿਸ਼ਵਾਸ ਕਰਕੇ ਜੁੜਦੇ ਹਾਂ, ਪਰ ਅਫਸੋਸ ਹੈ ਜਿਹਦੇ ਉੱਤੇ ਵਿਸ਼ਵਾਸ ਕਰਨਾ ਹੈ ਉਸ ਪਰਮੇਸ਼ਰ 'ਤੇ ਸਾਡਾ ਵਿਸ਼ਵਾਸ ਨਹੀਂ ਬਣਦਾ, ਉਹਦੇ 'ਤੇ ਸਾਡਾ ਭਰੋਸਾ ਬਣਦਾ ਕੋਈ ਨਹੀਂ। ਮਾਇਆ ਦੇ ਪਦਾਰਥਾਂ 'ਤੇ, ਦੁਨਿਆਵੀ ਚੀਜ਼ਾਂ 'ਤੇ ਭਰੋਸਾ ਬਣ ਜਾਂਦਾ ਹੈ, ਪਰਮੇਸ਼ਰ 'ਤੇ ਭਰੋਸਾ ਬਣਾਉਣਾ ਬੜਾ ਔਖਾ ਹੈ। ਧੰਨ ਹਨ ਉਹ ਮਹਾਂਪੁਰਸ਼ ਸੰਤ ਭਗਤ ਬ੍ਰਹਮ ਗਿਆਨੀ ਜਿਨ੍ਹਾਂ ਦਾ ਵਾਹਿਗੁਰੂ 'ਤੇ ਭਰੋਸਾ ਹੈ, ਜਿਹੜੇ ਰੱਬ 'ਤੇ ਭਰੋਸਾ ਕਰ ਲੈਂਦੇ, ਅਕਾਲ ਪੁਰਖ ਦੇ ਭਰੋਸੇ 'ਤੇ ਜੀਂਦੇ ਹਨ। ਔਖਾ ਕੰਮ ਹੈ ਸਤਸੰਗ ਜੀ, ਕਹਿਣਾ ਸੌਖਾ, ਅਸੀਂ ਵੀ ਕਥਾ ਕਰ ਲੈਂਦੇ ਹਾਂ, ਤੁਸੀਂ ਸੁਣ ਲੈਂਦੇ ਹੋ, ਪਰ ਭਰੋਸਾ ਕਰਨਾ ਸਾਨੂੰ ਵੀ ਔਖਾ ਹੈ, ਤੁਹਾਨੂੰ ਵੀ ਔਖਾ ਹੈ। ਗੁਰੂ ਕਿਰਪਾ ਕਰੇ, ਭਰੋਸਾ ਕਰਾ ਲਵੇ, ਅਰਦਾਸ ਇਹ ਕਰਨੀ ਚਾਹੀਦੀ। ਸੱਚੇ ਪਾਤਸ਼ਾਹ, ਆਪਣੇ ਚਰਨਾਂ ਦਾ ਵਿਸ਼ਵਾਸ, ਆਪਣੇ ਚਰਨਾਂ ਦਾ ਭਰੋਸਾ ਸਾਨੂੰ ਬਖਸ਼ ਦੇ। ਜਿਹਦੇ ਕੋਲ ਗੁਰੂ ਦਾ ਭਰੋਸਾ ਹੈ, ਸੰਸਾਰ ਦੇ ਸਾਰੇ ਸੁੱਖ ਉਹਦੇ ਚਰਨ ਚੁੰਮਦੇ ਹਨ। ਜਿਹਦੇ ਕੋਲ ਭਰੋਸਾ ਨਹੀਂ, ਉਹ ਸੰਸਾਰ ਦੇ ਵਿੱਚ ਜਿੱਡਾ ਮਰਜ਼ੀ ਰਾਜਾ ਮਹਾਰਾਜਾ ਬਣਿਆ ਹੋਵੇ, ਭਟਕ ਰਿਹਾ, ਦੁਖੀ ਹੋ ਰਿਹਾ ਹੈ, ਪਰੇਸ਼ਾਨ ਹੈ, ਚਿੰਤਾ ਵਿੱਚ ਹੈ, ਨੀਂਦ ਨਹੀਂ ਆਉਂਦੀ ਰਾਤ ਨੂੰ, ਬੇਚੈਨ ਹੈ, ਸਾਰੀਆਂ ਬੇਚੈਨੀਆਂ ਦਾ ਇੱਕੋ ਇਲਾਜ ਹੈ ਵਾਹਿਗੁਰੂ 'ਤੇ ਭਰੋਸਾ ਕਰ ਲੈਣਾ, ਪਰਮੇਸ਼ੁਰ 'ਤੇ ਵਿਸ਼ਵਾਸ ਕਰ ਲੈਣਾ। ਮਹਾਰਾਜ ਕਹਿੰਦੇ ਧੰਨ ਹਨ ਉਹ ਮਹਾਂਪੁਰਸ਼ ਜਿਨ੍ਹਾਂ ਦਾ ਅਕਾਲ ਪੁਰਖ 'ਤੇ ਭਰੋਸਾ ਬਣ ਗਿਆ ਹੈ, ਜਿਨ ਹਰ ਹਰ ਨਾਮ ਆਧਾਰੋ ਰਾਮ। ਆਧਾਰ ਕਹਿੰਦੇ ਨੇ ਆਸਰੇ ਨੂੰ, ਜਿਨ੍ਹਾਂ ਨੇ ਪਰਮੇਸ਼ੁਰ ਦੇ ਨਾਮ ਦਾ ਹੀ ਆਸਰਾ ਲਿਆ ਹੈ, ਹਰ ਵੇਲੇ ਵਾਹਿਗੁਰੂ 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 ਜਪਦੇ ਰਹਿੰਦੇ ਨੇ, ਉਹਦੇ ਭਾਣੇ ਵਿੱਚ ਰਹਿੰਦੇ ਨੇ।
ਗੁਰ ਸਤਿਗੁਰ ਨਾਮ ਦ੍ਰਿੜਾਇਆ ਮੇਰੀ ਜਿੰਦੜੀਏ।
ਮਹਾਰਾਜ ਸਾਹਿਬ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਫੁਰਮਾਨ ਕਰਦੇ ਹਨ, ਗੁਰ ਸਤਿਗੁਰ ਨਾਮ ਦ੍ਰਿੜਾਇਆ ਮੇਰੀ ਜਿੰਦੜੀਏ। ਸਾਨੂੰ ਸਤਿਗੁਰੂ ਸਾਹਿਬ ਜੀ ਨੇ, ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਨੇ ਨਾਮ ਦ੍ਰਿੜ ਕਰਾਤਾ, ਨਾਮ ਪੱਕਾ ਕਰਾਤਾ। ਭਾਈ ਬਸ ਇੱਕੋ ਹੀ ਗੱਲ ਹੈ, ਹੋਰ ਕੁਛ ਕਿਸੇ ਪਾਸੇ ਧਿਆਨ ਨਾ ਦਿਓ। ਜੇ ਆਪਣਾ ਆਤਮਕ ਸੁੱਖ ਲੋੜਦੇ ਹੋ, ਆਪਣੀ ਆਤਮਾ ਦਾ ਭਲਾ ਚਾਹੁੰਦੇ ਹੋ, ਆਪਣਾ ਭਲਾ ਚਾਹੁੰਦੇ ਹੋ, ਤਾਂ ਸਿਰਫ ਨਾਮ ਜਪੋ, ਕੇਵਲ ਨਾਮ ਜਪੋ ਰੇ ਪ੍ਰਾਣੀ, ਪਰੋ ਇਹ ਕੀ ਸਰਨਾ। ਸਤਿਗੁਰੂ ਜੀ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸੰਸਾਰ ਦੇ ਜੀਵਾਂ ਨੂੰ ਇਹ ਨਾਮ ਹੀ ਪੱਕਾ ਕਰਾਇਆ ਹੈ, ਗੁਰ ਸਤਿਗੁਰ ਨਾਮ ਦ੍ਰਿੜਾਇਆ ਮੇਰੀ ਜਿੰਦੜੀਏ। ਸਤਿਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਵਾਹਿਗੁਰੂ 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 ਗੁਰਮੰਤਰ ਦਿੱਤਾ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਤੁਰਦਿਆਂ ਫਿਰਦਿਆਂ ਕੰਮ ਕਾਰ ਕਰਦਿਆਂ ਇਹ ਜਪੀ ਜਾਣਾ ਹੈ। ਜਦੋਂ ਵੀ ਜੇ ਚੇਤੇ ਆਵੇ ਉਦੋਂ ਲੱਗ ਜਾ ਕਰੋ, ਜਦੋਂ ਚੇਤੇ ਆਵੇ। ਜੇ ਹੁਣ ਸਾਨੂੰ ਚੇਤੇ ਆ ਗਿਆ ਨਾ, ਤੇ ਹੁਣੇ ਹੀ ਵਾਹਿਗੁਰੂ 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 ਜਪਣਾ ਸ਼ੁਰੂ ਕਰ ਦੇਈਏ। ਅਸੀਂ ਕੰਮ ਤੇ ਜਾਂਦਿਆਂ ਵੀ ਜਪ ਸਕਦੇ ਹਾਂ, ਆਉਂਦਿਆਂ ਵੀ ਜਪ ਸਕਦੇ ਹਾਂ, ਤੇ ਕੰਮ ਕਰਦਿਆਂ ਵੀ ਜਪ ਸਕਦੇ ਹਾਂ। ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਇਹੋ ਜਿਹਾ ਗੁਰੂ ਸਾਹਿਬ ਜੀ ਨੇ ਗੁਰਮੰਤਰ ਦਿੱਤਾ, ਇਹੋ ਜਿਹੀ ਇਹ ਸਾਨੂੰ ਜੁਗਤੀ ਦਿੱਤੀ, ਇਸ ਭਾਵ ਸਾਗਰ ਤੋਂ ਲੰਘਣ ਵਾਸਤੇ, ਸੰਸਾਰ ਤੋਂ ਪਾਰ ਜਾਣ ਵਾਸਤੇ। ਗੁਰ ਸਤਿਗੁਰ ਨਾਮ ਦ੍ਰਿੜਾਇਆ ਮੇਰੀ ਜਿੰਦੜੀਏ। ਸਤਿਗੁਰੂ ਨਾਨਕ ਦੇਵ ਜੀ ਨੇ ਕਲਯੁਗ ਦੇ ਜੀਵਾਂ ਨੂੰ ਨਾਮ ਦ੍ਰਿੜ ਕਰਾਇਆ ਹੈ, ਪੱਕਾ ਕਰਾਇਆ ਵੀ ਜਪੀ ਜਾਓ ਭਾਈ। ਹਾਂਜੀ,
ਬਿਖ ਭਉ ਜਲ ਤਾਰਨ ਹਾਰੋ ਰਾਮ।
ਕਾਹਦੇ ਵਾਸਤੇ ਨਾਮ ਦਿੱਤਾ ਹੈ? ਕਿਉਂਕਿ ਬਿਨਾਂ ਪ੍ਰਯੋਜਨ ਮੰਦੋ ਬਿਨਾਂ ਪਰਵਿਰਤ ਤੇ, ਬਿਨਾਂ ਪ੍ਰਯੋਜਨ ਦੇ ਤਾਂ ਕੋਈ ਵੀ ਕੰਮ ਨਹੀਂ ਹੁੰਦਾ। ਕੋਈ ਮੂਰਖ ਬੰਦਾ ਵੀ ਬਿਨਾਂ ਪ੍ਰਯੋਜਨ ਦੇ ਕੰਮ ਨਹੀਂ ਕਰਦਾ। ਜੇ ਕੋਈ ਪ੍ਰਯੋਜਨ ਹੋਵੇ, ਕੋਈ ਰੀਜ਼ਨ ਹੋਵੇ, ਤਾਂ ਹੀ ਕੰਮ ਕਰੀਦਾ ਹੈ। ਜੇ ਕੰਮ ਜੇ ਕੋਈ ਰੀਜ਼ਨ ਹੀ ਕੋਈ ਨਹੀਂ ਉਹਦਾ, ਫਿਰ ਕਿਉਂ ਕੋਈ ਕੰਮ ਕਰੇਗਾ? ਕਹਿੰਦੇ ਇਹ ਨਾਮ ਕਿਉਂ ਜਪਣਾ ਹੈ, ਗੁਰੂ ਨੇ ਕਿਉਂ ਨਾਮ ਦਿੱਤਾ ਹੈ, ਕੇਵਲ ਨਾਮ ਜਪਣ ਲਈ ਕਿਉਂ ਕਿਹਾ ਹੈ? ਤਾਂ ਮਹਾਰਾਜ ਕਹਿੰਦੇ ਬਿਖ ਭਵ ਜਲ ਤਾਰਨ ਹਾਰੋ ਰਾਮ। ਇਹ ਜਿਹੜਾ ਸੰਸਾਰ ਜ਼ਹਿਰ ਰੂਪੀ ਹੈ, ਜਿਹਦੇ ਅੰਦਰ ਹਰ ਵੇਲੇ ਦੁੱਖ ਹੀ ਦੁੱਖ ਹਨ, ਕੰਡੇ ਹੀ ਕੰਡੇ ਹਨ, ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਹਨ, ਹਰ ਵੇਲੇ ਕੋਈ ਨਾ ਕੋਈ ਚਿੰਤਾ, ਹਰ ਵੇਲੇ ਕੋਈ ਨਾ ਕੋਈ ਟੈਨਸ਼ਨ ਪਰੇਸ਼ਾਨੀ ਇੱਥੇ ਹੈ, ਕੀ ਬਣੇਗਾ, ਕੀ ਹੋਵੇਗਾ, ਕੀ ਕਰਾਂਗੇ, ਕਿੱਥੇ ਜਾਵਾਂਗੇ, ਫਿਰ ਕੀ ਕਰਾਂਗੇ, ਇਸ ਤਰ੍ਹਾਂ ਬੰਦਾ ਹਰ ਵੇਲੇ ਚਿੰਤਾ 'ਚ ਪਿਆ ਰਹਿੰਦਾ। ਸਾਰੀ ਜ਼ਿੰਦਗੀ ਇਨਸਾਨ ਨੂੰ ਚਿੰਤਾਵਾਂ, ਫਿਕਰ, ਡਰ, ਝੋਰੇ ਇਹ ਬਣੇ ਰਹਿੰਦੇ ਹਨ। ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਨੇ, ਇੱਕ ਤਰ੍ਹਾਂ ਦੀ ਪਰੇਸ਼ਾਨੀ ਨਹੀਂ, ਕੋਈ ਦਿਨ ਸਾਡਾ ਸੁੱਖ ਨਾਲ ਨਹੀਂ ਲੰਘਦਾ। ਜੇ ਦੁਪਹਿਰ ਤੱਕ ਅਸੀਂ ਸੁਖੀ ਹੁੰਦੇ ਹਾਂ ਤਾਂ ਦੁਪਹਿਰ ਤੋਂ ਬਾਅਦ ਦੁਖੀ ਹੋ ਜਾਂਦੇ ਹਾਂ, ਕਈ ਵਾਰੀ ਸਵੇਰੇ ਹੀ ਕੋਈ ਪਰੇਸ਼ਾਨੀ ਆ ਜਾਂਦੀ ਹੈ। ਇਹ ਸੰਸਾਰ ਦੁੱਖਾਂ ਦਾ ਘਰ ਹੈ, ਇੱਥੇ ਸਾਧ ਸੰਗਤ ਜੀ ਬਿਮਾਰੀਆਂ ਹਨ, ਰੋਗ ਹਨ, ਲੜਾਈਆਂ ਹਨ, ਝਗੜੇ ਹਨ, ਕਲਾ ਕਲੇਸ਼ ਹਨ, ਆਦੀਆਂ ਹਨ, ਵਿਆਧੀਆਂ ਹਨ, ਉਪਾਧੀਆਂ ਹਨ, ਇੱਥੇ ਦੁੱਖ ਹੀ ਦੁੱਖ ਹਨ। ਮਹਾਰਾਜ ਕਹਿੰਦੇ ਨਾਨਕ ਦੁਖੀਆ ਸਭ ਸੰਸਾਰ। ਸਾਰਾ ਸੰਸਾਰ ਕਿਸੇ ਦਾ ਹਾਲ ਚਾਲ ਪੁੱਛ ਕੇ ਦੇਖ ਲਈਏ, ਸਾਰੇ ਹੀ ਦੁਖੀ ਹਨ। ਇਹਨਾਂ ਦੁੱਖਾਂ ਦੇ ਜ਼ਹਿਰ ਰੂਪੀ ਸੰਸਾਰ ਤੋਂ ਨਾਮ ਤੁਹਾਨੂੰ ਪਾਰ ਲੰਘਾ ਦਿੰਦਾ। ਬਿਖ ਭਵ ਜਲ ਤਾਰਨ ਹਾਰੋ ਰਾਮ। ਇਹ ਗੁਰੂ ਸਾਹਿਬ ਨੇ ਨਾਮ ਦ੍ਰਿੜ ਕਰਾਇਆ ਵੀ ਇਹ ਜਪ ਕੇ ਤੁਸੀਂ ਇਸ ਸੰਸਾਰ ਤੋਂ ਪਰੇ ਲੰਘ ਜਾਓ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾਰ। ਇਹ ਵਾਹਿਗੁਰੂ ਨਾਮ ਮਹਾਰਾਜ ਸਾਹਿਬ ਜੀ ਨੇ ਦਿੱਤਾ, ਜਿਹਦੇ ਆਸਰੇ ਤੇ ਤੁਸੀਂ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦੇ ਹੋ। ਹਾਂਜੀ,
ਜਿਨ ਇੱਕ ਮਨ ਹਰ ਧਿਆਇਆ ਮੇਰੀ ਜਿੰਦੜੀਏ।
ਮਹਾਰਾਜ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਜੀ ਫੁਰਮਾਨ ਕਰਦੇ, ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਨੂੰ ਧਿਆਇਆ ਹੈ। ਇੱਕ ਚਿੱਤ ਜਿਹ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਮਨ ਦੀ ਬਿਰਤੀ ਜਦੋਂ ਇਕਾਗਰ ਹੋ ਜਾਵੇ ਤੇ ਪਿਆਰ ਨਾਲ ਮੂੰਹ ਤੋਂ ਵਾਹਿਗੁਰੂ ਨਿਕਲ ਜਾਵੇ। ਇੱਕ ਵਾਰੀ ਵੀ ਨਿਕਲ ਗਿਆ, ਅਜਾਮਲ ਦੇ ਅਖੀਰ ਵੇਲੇ ਨਿਕਲਿਆ ਸੀ। ਸਾਰੀ ਜ਼ਿੰਦਗੀ ਅਜਾਮਲ ਨੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ, ਕੋਈ ਭਜਨ ਬੰਦਗੀ, ਕੋਈ ਸੇਵਾ ਸਿਮਰਨ, ਕੋਈ ਚੰਗਾ ਕੰਮ ਨਹੀਂ ਕੀਤਾ, ਸਾਰੇ ਹੀ ਪਾਪ ਹੀ ਕੀਤੇ, ਪਾਪਾਂ ਦੇ ਨਾਲ ਭਰ ਗਿਆ ਸੀ। ਪਰ ਅਖੀਰਲੇ ਸਮੇਂ ਮੂੰਹ ਤੋਂ ਨਾਰਾਇਣ ਨਿਕਲ ਗਿਆ। ਅੰਤਕਾਲ ਨਾਰਾਇਣ ਕਹੇ ਉਹ ਜਮ ਕੰਕਰ ਮਾਰ ਬਿਦਾਰੇ, ਪੁੱਤਰ ਹੇਤ ਨਾਰਾਇਣ ਕਹੇ ਉਹ ਜਮ ਕੰਕਰ ਮਾਰ ਬਿਦਾਰੇ। ਅੰਤ ਵੇਲੇ ਪੁੱਤਰ ਦੇ ਵਾਸਤੇ ਪੁੱਤਰ ਦਾ ਨਾਂ ਨਾਰਾਇਣ ਰੱਖਿਆ ਹੋਇਆ ਸੀ। ਇਹ ਅਜਾਮਲ ਬ੍ਰਾਹਮਣਾਂ ਦਾ ਮੁੰਡਾ ਸੀਗਾ, ਰਾਜ ਦਰਬਾਰ ਵਿੱਚ ਕਥਾ ਕਰਦਾ ਸੀ, ਪਰ ਵੇਸ਼ਵਾ ਨਾਲ ਪ੍ਰੀਤ ਪੈ ਗਈ, ਰਾਜੇ ਨੇ ਕੱਢ ਦਿੱਤਾ। ਬੜੀ ਲੰਮੀ ਕਥਾ ਹੈ। ਤਾਂ ਜੰਗਲਾਂ ਵਿੱਚ ਜਾ ਕੇ ਆਪਣੀ ਉਸ ਵੇਸ਼ਵਾ ਨੂੰ ਪਤਨੀ ਬਣਾ ਲਿਆ ਅਤੇ ਉਹਦੇ ਤੋਂ 7 ਪੁੱਤਰ ਪੈਦਾ ਕਰ ਦਿੱਤੇ। ਬੁਢੇਪੇ ਵਿੱਚ ਜਦੋਂ ਚਲਾ ਗਿਆ, ਉਮਰ ਢਲ ਗਈ, ਅਤੇ ਇਹਦੇ ਘਰ ਮਹਾਤਮਾ ਸਾਧੂ ਕੋਈ ਬੰਦਗੀ ਕਰਨ ਵਾਲੇ ਪਰਮੇਸ਼ਰ ਦੇ ਪਿਆਰੇ ਰੁਕੇ। ਆਪ ਤਾਂ ਇਹ ਚਿੜੀਆਂ ਜਨੌਰ ਮਾਰ ਕੇ ਖਾਂਦਾ ਸੀ ਅਤੇ ਉਹਨਾਂ ਸੰਤਾਂ ਵਾਸਤੇ ਸੋਚਿਆ ਵੀ ਕੀ ਕਰਾਂ, ਚਣਿਆਂ ਦੀਆਂ ਹੋਲਾਂ ਭੁੰਨ ਕੇ ਅੱਗੇ ਰੱਖ ਦਿੱਤੀਆਂ। ਉਹ ਸੰਤ ਨਾਲੇ ਤਾਂ ਹਰੇ ਚਣਿਆਂ ਦੀਆਂ ਹੋਲਾਂ ਚੱਬੀ ਜਾਂਦੇ ਅਤੇ ਨਾਲੇ ਪੁੱਛਦੇ ਵੀ ਭਾਈ ਦਾਸ ਕੀ ਕਰਦਾ ਹੁੰਦਾ। ਸੰਤਾਂ ਦੇ ਦਰਸ਼ਨ ਕਰਕੇ ਪ੍ਰਤਾਪ ਐਸਾ ਸੀ ਬੰਦਗੀ ਵਾਲੇ ਮਹਾਂਪੁਰਸ਼ ਦਾ, ਰੋਣ ਲੱਗ ਪਿਆ। ਕਹਿਣ ਲੱਗਾ, ਜੀ ਮੈਂ ਤਾਂ ਸਾਰੀ ਉਮਰ ਪਾਪ ਹੀ ਕੀਤੇ ਹੈ, ਸਾਰੇ ਵੇਦ ਸ਼ਾਸਤਰ ਪੜ੍ਹੇ, ਗ੍ਰੰਥ ਪੜ੍ਹੇ, ਕਥਾਵਾਚਕ ਸੀ ਮੈਂ, ਪਰ ਮੈਂ ਆਪਣੇ ਮਾੜੇ ਕਰਮਾਂ ਕਰਕੇ ਅੱਜ ਇਸ ਗਤੀ 'ਚ ਪਹੁੰਚ ਗਿਆ ਅਤੇ ਹੁਣ ਜੋ ਪਿੱਛੇ ਬੀਤ ਗਿਆ ਸੋ ਬੀਤ ਗਿਆ, ਅੱਗੇ ਮਹਾਰਾਜ ਮੇਰਾ ਕੀ ਬਣੇਗਾ, ਮੇਰਾ ਉਧਾਰ ਕਿਵੇਂ ਹੋਵੇਗਾ। ਉਧਰੋਂ ਇਹਦੇ ਘਰ 6 ਬੱਚੇ ਪੈਦਾ ਹੋ ਚੁੱਕੇ ਸਨ, 7ਵਾਂ ਹੋਣ ਵਾਲਾ ਸੀ। ਮਹਾਂਪੁਰਸ਼ ਕਹਿਣ ਲੱਗੇ, ਜਿਹੜਾ ਤੇਰੇ ਘਰ ਹੁਣ 7ਵਾਂ ਬੱਚਾ ਹੋਣਾ ਨਾ, ਇਹਦਾ ਨਾਮ ਨਾਰਾਇਣ ਰੱਖ ਦੇਵੀਂ। ਇਹ ਕਹਿ ਕੇ ਉਹ ਚਲੇ ਗਏ। ਬੱਚਾ ਹੋਇਆ ਪੁੱਤ ਉਪੰਨਾ 7ਵਾਂ, ਗੁਰਮੁਖ ਨਾਉ ਨਾਰਾਇਣ ਕਹਿਆ। ਮਹਾਂਪੁਰਸ਼ਾਂ ਦੇ ਕਹਿਣ ਦੇ ਮੁਤਾਬਕ ਉਹਦਾ ਨਾਮ ਨਾਰਾਇਣ ਰੱਖ ਦਿੱਤਾ। ਉਹਨੂੰ ਹਰ ਵੇਲੇ ਨਾਰਾਇਣ ਨਾਰਾਇਣ ਬੁਲਾਉਂਦਾ ਰਹਿੰਦਾ ਸੀ। ਅਤੇ ਜਦੋਂ ਅੰਤ ਸਮਾਂ ਆਇਆ, ਜਮਦੂਤ ਸਾਹਮਣੇ ਆ ਗਏ। ਜਮਦੂਤਾਂ ਨੂੰ ਵੇਖ ਕੇ ਮੂੰਹ ਤੋਂ ਨਿਕਲਿਆ, ਪੁੱਤਰ ਨਾਰਾਇਣ ਮੈਨੂੰ ਬਚਾਓ। ਫਿਰ ਆਖਿਆ, ਨਾਰਾਇਣ ਮੈਨੂੰ ਬਚਾਓ। ਨਾਰਾਇਣ ਨਾਰਾਇਣ ਕਰਦਿਆਂ ਨਾਰਾਇਣ ਵਿੱਚ ਸੁਰਤੀ ਚਲੀ, ਕਿਉਂ ਸ਼ਬਦ ਦੀ ਤਾਕਤ ਹੁੰਦੀ ਹੈ ਸਾਧਸੰਗਤ ਜੀ। ਕੋਈ ਵੀ ਵਰਡ ਹੈ ਨਾ, ਅੱਖਰ ਹੈ, ਉਹਦੀ ਆਪਣੀ ਤਾਕਤ ਹੈ, ਉਹਨੂੰ ਸ਼ਕਤੀ ਕਹਿੰਦੇ। ਸ਼ਬਦ ਦੀ ਤਾਕਤ, ਸ਼ਬਦ ਦੀ ਸ਼ਕਤੀ, ਵਰਡ ਦੀ ਪਾਵਰ ਕਹਿ ਲਓ। ਜਿਵੇਂ ਮੈਂ ਬੋਲਦਾ ਹਾਂ ਘੋੜਾ, ਅਤੇ ਤੁਹਾਡੇ ਇੱਕਦਮ ਤੁਹਾਨੂੰ 4 ਪੈਰਾਂ ਵਾਲਾ, ਪੂਛ ਵਾਲਾ, 2 ਕੰਨਾਂ ਵਾਲਾ ਬੜਾ ਸੋਹਣਾ ਘੋੜਾ ਤੁਹਾਡੇ ਸਾਹਮਣੇ ਆ ਜਾਂਦਾ। ਮੈਂ ਬੋਲਿਆ ਗਊ, ਤੁਹਾਡੇ ਸਾਹਮਣੇ ਇੱਕਦਮ 4 ਪੈਰਾਂ ਵਾਲੀ, ਖੁਰਾਂ ਵਾਲੀ, 2 ਸਿੰਘਾਂ ਵਾਲੀ, 4 ਥਣਾਂ ਵਾਲੀ, ਦੁੱਧ ਦੇਣ ਵਾਲੀ ਗਊ ਆ ਗਈ ਹੈ। ਮੂੰਹ ਤੋਂ ਅੱਖਰ ਨਿਕਲਦਾ, ਕੰਨਾਂ 'ਚ ਜਾਂਦਾ, ਉਹਦਾ ਸਰੂਪ ਬਣ ਜਾਂਦਾ। ਉਹਦੀ ਸ਼ਕਤੀ ਹੈ, ਵਰਡ ਦੀ ਸ਼ਕਤੀ ਹੈ, ਸ਼ਬਦ ਦੀ ਸ਼ਕਤੀ ਹੈ। ਜਦੋਂ ਅਸੀਂ ਕਹਿੰਦੇ ਹਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤਾਂ ਬਸ ਗੱਲ ਵਾਹਿਗੁਰੂ ਨਾਲ ਬਣ ਜਾਂਦੀ ਹੈ, ਜੁੜ ਜਾਂਦੀ ਹੈ। ਸੋ ਨਾਰਾਇਣ ਨਾਰਾਇਣ ਕਹਿੰਦੇ ਦੇ ਪ੍ਰਾਣ ਨਿਕਲ ਗਏ, ਨਾਰਾਇਣ 'ਚ ਸੁਰਤੀ ਚਲੀ ਗਈ। ਉਸੇ ਵੇਲੇ ਜਮਦੂਤਾਂ ਨੂੰ ਭਜਾ ਕੇ ਰਾਮਗਣ ਆ ਕੇ ਲੈ ਕੇ ਬੜੇ ਸਤਿਕਾਰ ਨਾਲ ਗਏ। ਤੋ ਪੁੱਤਰ ਹੇਤ ਨਾਰਾਇਣ ਕਹੇ ਉਹ ਜਮ ਕੰਕਰ ਮਾਰ ਬਿਦਾਰੇ। ਇਹ ਭਾਵ ਸਾਗਰ ਤੋਂ ਨਾਮ ਤਾਰ ਦਿੰਦਾ ਹੈ, ਵੱਡੇ ਵੱਡੇ ਪਾਪੀਆਂ ਨੂੰ ਤਾਰ ਦਿੰਦਾ ਹੈ। ਹਾਂਜੀ,
ਤਿੰਨ ਸੰਤ ਜਨਾ ਜੈਕਾਰੋ ਰਾਮ,
ਜਿਨ੍ਹਾਂ ਸੰਤ ਜਨਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਹੈ, ਉਹਨਾਂ ਦੀ ਜੈ ਜੈਕਾਰ ਵੀ ਹੋ ਰਹੀ ਹੈ। ਇਸ ਸੰਸਾਰ ਦੇ ਵਿੱਚ ਲੋਕ ਜੈ ਜੈਕਾਰ ਕਰਾਉਣ ਵਾਸਤੇ ਬੜੇ ਤੜਫਦੇ ਹਨ, ਬੜੇ ਪਾਪੜ ਵੇਲ ਦੇ, ਮੇਰੀ ਸ਼ੋਭਾ ਹੋ ਜੇ, ਮੇਰੀ ਵਡਿਆਈ ਹੋ ਜੇ, ਮੇਰੀ ਲੋਕ ਮਹਿਮਾ ਕਰਨ, ਵੱਡਾ ਬਣਨ ਵਾਸਤੇ, ਲੋਕਾਂ ਦੇ ਸਾਹਮਣੇ ਆਉਣ ਵਾਸਤੇ ਦੁਨੀਆਂ ਬੜੇ ਯਤਨ ਕਰਦੀ ਹੈ। ਬੜੇ ਆਪਾਂ ਲੋਕ ਵਡਿਆਈ ਪਿੱਛੇ ਅਸੀਂ ਖਰਚੇ ਵੀ ਕਰਦੇ ਹਾਂ, ਵਡਿਆਈ ਪਿੱਛੇ ਅਸੀਂ ਆਪਣੇ ਇਸ਼ਤਿਹਾਰਬਾਜ਼ੀ ਵੀ ਕਰਦੇ ਹਾਂ, ਅਤੇ ਆਪਣੀ ਇੰਟਰੋਡਕਸ਼ਨ ਕਰਾਉਣ ਵਾਸਤੇ ਟੀਵੀ 'ਤੇ, ਨੈੱਟ 'ਤੇ, ਫੇਸਬੁੱਕ 'ਤੇ ਬੜਾ ਕੁਝ ਹੁੰਦਾ ਵੀ ਮੇਰਾ, ਮੈਂ ਦੁਨੀਆਂ 'ਚ ਪਾਪੂਲਰ ਹੋ ਜਾਵਾਂ, ਫਿਰ ਵੀ ਨਹੀਂ ਹੁੰਦੇ, ਨਹੀਂ ਹੁੰਦੇ। ਜਿਨ੍ਹਾਂ ਪਰਮੇਸ਼ਰ ਦੇ ਪਿਆਰਿਆਂ ਨੇ ਵਾਹਿਗੁਰੂ ਦਾ ਨਾਮ ਜਪਿਆ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰ। ਉਹਨਾਂ ਦੀ ਸੋਭਾ ਜੁਗਾਂ ਤੱਕ ਰਹਿੰਦੀ ਹੈ, ਕੋਈ ਮਿਟਾ ਨਹੀਂ ਸਕਦਾ। ਜੇ ਕੋ ਆਪਣੀ ਸੋਭਾ ਲੋੜੈ, ਸਾਧ ਸੰਗ ਇਹ ਹਉਮੈ ਛੋੜੈ। ਜਿਹੜਾ ਸਾਧ ਸੰਗਤ ਵਿੱਚ ਹਉਮੈ ਛੱਡ ਕੇ ਬਹਿ ਜਾਂਦਾ, ਨਾਮ ਜਪਦਾ, ਐਸੀ ਸੋਭਾ ਜਨੈ ਕਿ ਐਸੀ ਸੋਭਾ ਹੁੰਦੀ, ਕਿੰਨੀ ਕੁ ਸੋਭਾ ਹੁੰਦੀ ਹੈ। ਕਹਿੰਦੇ ਜੇਵੜ ਹਰ ਪ੍ਰਤਾਪ ਹੈ, ਜਿੰਨਾ ਹਰੀ ਦਾ ਪ੍ਰਤਾਪ ਹੈ, ਜਿੰਨੀ ਸੋਭਾ ਪਰਮਾਤਮਾ ਦੀ ਹੈ, ਓਨੀ ਉਹਦੇ ਭਗਤਾਂ ਦੀ ਹੈ। ਦਸਵੇਂ ਪਾਤਸ਼ਾਹ ਮਹਾਰਾਜ ਕਲਗੀਧਰ ਜੀ 52 ਕਵੀਆਂ ਕੋਲੋਂ ਸਵਾਲ ਪੁੱਛਿਆ ਸੀ, ਕਬੀਰ ਦੇ ਸਮੇਂ ਬਾਦਸ਼ਾਹ ਕਿਹੜਾ ਸੀ? ਇਹ ਸਵਾਲ ਸੁਣ ਕੇ 52 ਕਵੀ ਸੋਚਾਂ 'ਚ ਪੈ ਗਏ ਵੀ ਕਿਹੜਾ ਦੱਸੀਏ। ਉਹ ਸੋਚਾਂ 'ਚ ਪੈ ਗਏ। ਮਹਾਰਾਜ ਕਹਿੰਦੇ ਛੱਡੋ ਪਰੇ, ਜੇ ਨਹੀਂ ਯਾਦ ਤਾਂ ਰਹਿਣ ਦਿਓ, ਆਪਾਂ ਕੀ ਲੈਣਾ, ਅਸੀਂ ਤਾਂ ਉੱਦਾਂ ਹੀ ਪੁੱਛਿਆ ਸੀ। ਕਵੀ ਕਹਿੰਦੇ ਮਹਾਰਾਜ ਤੁਸੀਂ ਉੱਦਾਂ ਨਹੀਂ ਪੁੱਛਿਆ, ਕੋਈ ਗੱਲ ਜ਼ਰੂਰ ਹੈ, ਕਿਰਪਾ ਕਰਕੇ ਸਮਝਾਓ। ਕਲਗੀਧਰ ਕਹਿਣ ਲੱਗੇ, ਦੇਖੋ ਤੁਸੀਂ ਕਿਤਾਬਾਂ ਪੜ੍ਹਨ ਵਾਲੇ, ਗ੍ਰੰਥ ਪੜ੍ਹਨ ਵਾਲੇ, ਵਿਦਵਾਨ ਲੋਕ ਹੋ, ਹਰ ਵੇਲੇ ਕਿਤਾਬਾਂ 'ਚ ਰਹਿੰਦੇ ਹੋ, ਹਿਸਟਰੀ ਵੀ ਪੜ੍ਹਦੇ ਹੋ, ਤੁਹਾਨੂੰ ਨਹੀਂ ਯਾਦ ਰਿਹਾ ਵੀ ਕਬੀਰ ਦੇ ਸਮੇਂ ਬਾਦਸ਼ਾਹ ਕਿਹੜਾ ਸੀ? ਉਹ ਬਾਦਸ਼ਾਹ ਜਿਹਦਾ ਉਸ ਵੇਲੇ ਪੂਰੇ ਦੁਨੀਆਂ 'ਤੇ ਰਾਜ ਸੀ, ਜਿਹਦੇ ਨਗਾਰੇ ਵੱਜਦੇ ਸੀ, ਨੌਬਤਾਂ ਵੱਜਦੀਆਂ ਸੀ, ਤੁਰੜੀਆਂ ਵੱਜਦੀਆਂ ਸੀ, ਖੁਤਬੇ ਪੜ੍ਹੇ ਜਾਂਦੇ ਸੀ, ਉਹ ਬਾਦਸ਼ਾਹ ਜਿਹਦਾ ਬੱਚੇ ਬੱਚੇ ਨੂੰ ਉਦੋਂ ਯਾਦ ਸੀ ਵੀ ਸਾਡਾ ਫਲਾਣਾ ਬਾਦਸ਼ਾਹ ਹੈ। 250 ਸਾਲ ਬਾਅਦ ਉਹ ਭੁੱਲ ਗਿਆ। ਕਬੀਰ ਇੱਕ ਗਰੀਬ ਜੁਲਾਹਾ ਸੀ, ਮਾਮੂਲੀ ਖੱਡੀ ਦੇ ਉੱਤੇ ਕੱਪੜਾ ਬਣ ਕੇ ਆਪਣੇ ਬੱਚੇ ਪਾਲਦਾ ਸੀ, ਕਿਰਤ ਕਰਦਾ ਸੀ। ਕੋਈ ਉਹ ਵੱਡਾ ਬੰਦਾ, ਅਮੀਰ ਆਦਮੀ ਨਹੀਂ ਸੀ, ਪੈਸੇ ਵਾਲਾ ਨਹੀਂ ਸੀ, ਪਰ ਉਹਦਾ ਨਾਮ ਹਜ਼ਾਰਾਂ ਸਾਲ ਬਾਅਦ ਵੀ ਕਿਸੇ 4 ਸਾਲ ਦੇ ਬੱਚੇ ਨੂੰ ਵੀ ਪੁੱਛੋਗੇ ਤਾਂ ਉਹ ਕਹੇਗਾ ਹਾਂ, ਕਬੀਰ ਪਰਮੇਸ਼ਰ ਦਾ ਬੜਾ ਵੱਡਾ ਭਗਤ ਸੀ। ਰਾਜੇ ਮਹਾਰਾਜੇ ਦੀ ਵਡਿਆਈ ਉਹਨਾਂ ਚਿਰ ਹੈ ਜਿੰਨਾ ਚਿਰ ਉਹਦਾ ਰਾਜ ਹੈ, ਭਗਤਾਂ ਦੀ ਵਡਿਆਈ ਉਹਨਾਂ ਚਿਰ ਹੈ ਜਿੰਨਾ ਚਿਰ ਇਹ ਸੰਸਾਰ ਹੈ। ਇਸ ਕਰਕੇ ਭਗਤਾਂ ਦੀ ਸੋਭਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰ। ਰੱਬ ਦੇ ਪਿਆਰਿਆਂ ਦਾ ਨਾਮ ਸਦਾ ਰੋਸ਼ਨ ਰਹਿੰਦਾ। ਮਹਾਰਾਜ ਕਹਿੰਦੇ ਤਿੰਨ ਸੰਤ ਜਨਾ ਜੈਕਾਰੋ ਰਾਮ, ਉਹਨਾਂ ਸੰਤ ਜਨਾਂ ਦੀ ਜੈ ਜੈਕਾਰ ਹੁੰਦੀ ਹੈ, ਸੋਭਾ ਹੁੰਦੀ ਹੈ। ਹਾਂਜੀ,
ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ।
ਮਹਾਰਾਜ ਸਾਹਿਬ ਜੀ ਚੌਥੇ ਪਾਤਸ਼ਾਹ ਚੌਥੇ ਨਾਨਕ ਜੀ ਫੁਰਮਾਨ ਕਰਦੇ ਗੁਰੂ ਰਾਮਦਾਸ ਜੀ ਕਿ ਹਰੀ ਦਾ ਨਾਮ ਜਪ ਕੇ ਸੰਤ ਜਨਾਂ ਨੇ, ਭਗਤਾਂ ਨੇ ਮਹਾਨ ਸੁਖ ਪ੍ਰਾਪਤ ਕੀਤਾ ਹੈ।
ਸਭ ਦੁੱਖ ਨਿਵਾਰਨ ਹਾਰੋ ਰਾਮ,
ਪਰਮੇਸ਼ਰ ਦਾ ਇਹ ਨਾਮ ਸਾਰੇ ਦੁੱਖਾਂ ਦੀ ਜੜ ਪੁੱਟ ਦਿੰਦਾ ਹੈ, ਸਾਰੇ ਦੁੱਖਾਂ ਦਾ ਨਾਸ ਕਰ ਦਿੰਦਾ ਹੈ।
ਸਾਰ ਸੁਨਾ ਧਨ ਧਨ ਹੈ ਮੇਰੀ ਜਿੰਦੜੀਏ।
ਮਹਾਰਾਜ ਕਹਿੰਦੇ ਉਹ ਜੀਵ ਉਹ ਰਸਨਾ ਧਨ ਹੈ, ਧਨ ਹੈ, ਉਸ ਰਸਨਾ ਨੂੰ ਨਮਸਕਾਰ ਹੈ, ਉਸ ਰਸਨਾ ਨੂੰ ਧਨ ਧਨ ਆਖੀਏ, ਜਿਹੜੀ ਰਸਨਾ ਵਾਹਿਗੁਰੂ ਪਰਮੇਸ਼ਰ ਦਾ ਜਸੋ ਗਾਇਨ ਕਰਦੀ ਹੈ।
ਗੁਣ ਗਾਵੈ ਹਰ ਪ੍ਰਭ ਕੇਰੇ ਰਾਮ,
ਜਿਹੜੀ ਰਸਨਾ ਹਰ ਵੇਲੇ ਪਰਮਾਤਮਾ ਦੇ ਗੁਣ ਗਾਉਂਦੀ ਰਹਿੰਦੀ ਹੈ। ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹੱਸਮਾਂ ਨੂੰ ਪੁਜੋ ਸਗਲੇ ਦੁੱਖ ਪਲਾਇਣ। ਸਾਧ ਸੰਗਤ ਜੀ, ਇਹ ਜਿਹੜੀ ਰਸਨਾ ਹੈ ਇਹ ਵਾਹਿਗੁਰੂ ਨੇ ਪਰਮੇਸ਼ਰ ਨੇ ਸਾਨੂੰ ਦਿੱਤੀ ਹੈ ਕੀਰਤਨ ਕਰਨ ਵਾਸਤੇ, ਪਰਮੇਸ਼ਰ ਦਾ ਜਸ ਗਾਉਣ ਵਾਸਤੇ, ਪਰਮੇਸ਼ਰ ਦੀ ਵਡਿਆਈ ਕਰਨ ਵਾਸਤੇ। ਪਰ ਅਸੀਂ ਇਸ ਜੀਵ ਦੇ ਨਾਲ ਲੋਕਾਂ ਦੀ ਨਿੰਦਾ ਕਰਦੇ ਰਹਿੰਦੇ ਹਾਂ ਅਤੇ ਹੋਰ ਫੋਕੇ ਅਤੇ ਫਿੱਕੇ ਬਚਨ ਬੋਲਦੇ ਰਹਿੰਦੇ ਹਾਂ। ਇਹ ਰਸਨਾ ਨਿੰਦਾ ਚੁਗਲੀ ਵਾਸਤੇ ਨਹੀਂ ਮਿਲੀ ਹੋਈ, ਇਹ ਰਸਨਾ ਮਹਾਰਾਜ ਅਕਾਲ ਪੁਰਖ ਪਰਮੇਸ਼ਰ ਜੀ ਦਾ ਨਾਮ ਜਪਣ ਲਈ ਮਿਲੀ ਹੋਈ ਹੈ। ਮਹਾਰਾਜ ਕਹਿੰਦੇ ਉਹ ਰਸਨਾ ਧਨ ਹੈ, ਜਿਹੜੀ ਰਸਨਾ ਗੁਣ ਗਾਵੈ ਹਰ ਪ੍ਰਭ ਕੇਰੇ ਰਾਮ, ਹਰੀ ਪ੍ਰਭੂ ਜੀ ਦੇ ਵਾਹਿਗੁਰੂ ਜੀ ਦੇ ਗੁਣ ਗਾਉਂਦੀ ਹੈ।
ਤੇ ਸ਼ਰਵਣ ਭਲੇ ਸੋਭਨੀਕ ਹਏ ਮੇਰੀ ਜਿੰਦੜੀਏ।
ਸ਼ਰਵਣ ਕਹਿੰਦੇ ਕੰਨਾਂ ਨੂੰ, ਮਹਾਰਾਜ ਕਹਿੰਦੇ ਉਹ ਸ਼ਰਵਣ ਉਹ ਕੰਨ ਸੋਭਨੀਕ ਹਨ, ਉਹ ਭਲੇ ਹਨ ਜਿਨ੍ਹਾਂ ਕੰਨਾਂ ਦੁਆਰਾ ਗੁਰੂ ਪਰਮੇਸ਼ਰ ਦੀ ਬਾਣੀ ਸੁਣੀ ਦੀ ਹੈ, ਕੀਰਤਨ ਸੁਣੀ ਦਾ ਹੈ, ਕਥਾ ਸੁਣੀ ਦੀ ਹੈ। ਹਾਂਜੀ,
ਹਰ ਕੀਰਤਨ ਸੁਣ ਹੈ ਹਰ ਤੇਰੇ ਰਾਮ।
ਹੇ ਮੇਰੇ ਵਾਹਿਗੁਰੂ, ਜਿਹੜੇ ਕੰਨ ਤੇਰਾ ਕੀਰਤਨ ਸੁਣਦੇ ਹਨ, ਤੇਰੀ ਬਾਣੀ ਸੁਣਦੇ ਹਨ, ਉਹ ਕੰਨ ਪਵਿੱਤਰ ਹਨ। ਇਹ ਸਰਵਣ ਹੋ ਮੇਰੇ ਹੋ ਸੱਚੈ ਸੁਣਨੇ ਨੂੰ ਪਠਾਏ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਨੰਦ ਸਾਹਿਬ ਵਿੱਚ ਸਾਰੀਆਂ ਹੀ ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ ਦੀ ਸਫਲਤਾ ਵਾਸਤੇ ਉਪਦੇਸ਼ ਦਿੱਤਾ ਹੈ। ਹੇ ਮੇਰੇ ਕੰਨ, ਤੁਸੀਂ ਪਰਮੇਸ਼ਰ ਦਾ ਵਾਹਿਗੁਰੂ ਦਾ ਜਸ ਸੁਣਨ ਵਾਸਤੇ ਆਏ ਹੋ। ਵਾਹਿਗੁਰੂ ਨੇ ਭੇਜਿਆ, ਸੱਚੈ ਸੁਣਨੇ ਨੂੰ ਪਠਾਏ, ਸਰੀਰ ਲਾਏ। ਸੱਚੇ ਪਰਮਾਤਮਾ ਨੇ ਤੁਹਾਨੂੰ ਸੁਣਨ ਵਾਸਤੇ ਭੇਜਿਆ ਹੈ, ਸਰੀਰ ਦੇ ਨਾਲ ਲਾਇਆ ਵੀ ਸੁਣੋ। ਸੱਚੈ ਸੁਣਨੇ ਨੂੰ ਪਠਾਏ, ਸਰੀਰ ਲਾਏ, ਸੁਣੋ ਸਤ ਬਾਣੀ। ਗੁਰੂ ਕੀ ਬਾਣੀ, ਸੱਚੀ ਬਾਣੀ, ਧੁਰ ਕੀ ਬਾਣੀ ਸੁਣੋ, ਕਥਾ ਸੁਣੋ, ਕੀਰਤਨ ਸੁਣੋ। ਤੇ ਜਿਤ ਸੁਣੀ ਮਨ ਤਨ ਹਰਿਆ ਹੋਵਾ, ਰਸਨਾ ਰਸ ਸਮਾਣੀ। ਜਿਸ ਗੁਰਬਾਣੀ ਨੂੰ ਸੁਣਨ ਨਾਲ ਤਨ ਵੀ ਹਰਿਆ, ਮਨ ਵੀ ਹਰਿਆ ਹੋ ਜਾਂਦਾ ਹੈ, ਤੇ ਰਸਨਾ ਵੀ ਰਸ ਵਿੱਚ ਭਿੱਜ ਜਾਂਦੀ ਹੈ। ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਨਿਕਲਣਾ ਸ਼ੁਰੂ ਹੋ ਜਾਂਦਾ। ਜਦੋਂ ਸੁਣਦੇ ਹਨ ਉਦੋਂ ਸਾਧ ਸੰਗਤ ਜੀ ਜਪਿਆ ਵੀ ਜਾਂਦਾ ਹੈ। ਇਸ ਕਰਕੇ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਨੇ ਚਾਰ ਪੌੜੀਆਂ ਸੁਣਨ ਦਾ ਮਹੱਤਵ ਦੱਸਿਆ ਹੈ। ਸੁਣਨ ਨਾਲ ਕੀ ਮਿਲਦਾ। ਅੱਜ ਤੱਕ ਤੁਸੀਂ ਜੋ ਕੁਛ ਵੀ ਬਣੇ ਹੋ, ਮਾਫ ਕਰਨਾ, ਤੁਸੀਂ ਸੁਣ ਕੇ ਬਣੇ ਹੋ। ਤੁਹਾਡੇ ਵਿੱਚੋਂ ਹੋ ਸਕਦਾ ਕੋਈ ਡਾਕਟਰ ਬੈਠੇ ਹੋਣ ਇੱਥੇ, ਉਹਨਾਂ ਨੇ ਆਪਣੇ ਸੀਨੀਅਰ ਡਾਕਟਰਾਂ ਦੀਆਂ ਗੱਲਾਂ ਸੁਣੀਆਂ ਨੇ, ਆਪਣੇ ਪ੍ਰੋਫੈਸਰਾਂ ਦੀਆਂ ਮੈਡੀਕਲ ਕਾਲਜ ਵਿੱਚ ਜਾ ਕੇ ਲੈਕਚਰ ਸੁਣੇ ਨੇ, ਉਹ ਡਾਕਟਰ ਬਣ ਗਏ ਨੇ। ਤੁਹਾਡੇ 'ਚ ਹੋ ਸਕਦਾ ਕੋਈ ਵਕੀਲ ਬੈਠਾ ਹੋਵੇ, ਉਹਨਾਂ ਨੇ ਆਪਣੇ ਸੀਨੀਅਰ ਵਕੀਲਾਂ ਦੀਆਂ ਜਿਹੜੀਆਂ ਤਕਰੀਰਾਂ ਹਨ, ਲੈਕਚਰ ਹਨ, ਉਹ ਸੁਣੇ ਹਨ, ਉਹ ਵਕੀਲ ਬਣ ਗਏ, ਲਾਅ ਦੀ ਪੜ੍ਹਾਈ ਕਰ ਲਈ ਹੈ। ਹੋ ਸਕਦਾ ਤੁਹਾਡੇ ਵਿੱਚ ਕੋਈ ਇੰਜੀਨੀਅਰ ਬੈਠਾ ਹੋਵੇ, ਉਹਨੇ ਆਪਣੇ ਸੀਨੀਅਰ ਇੰਜੀਨੀਅਰ ਦੀ ਗੱਲ ਸੁਣੀ ਹੈ। ਜੋ ਸੁਣਦੇ ਹਾਂ ਉਹੀ ਅਸੀਂ ਬਣਦੇ ਹਾਂ। ਚੋਰਾਂ ਦੀਆਂ ਗੱਲਾਂ ਸੁਣਨ ਵਾਲੇ ਚੋਰ ਬਣ ਜਾਂਦੇ ਨੇ, ਸਾਧਾਂ ਦੀਆਂ ਗੱਲਾਂ ਸੁਣਨ ਵਾਲੇ ਸਾਧ ਬਣ ਜਾਂਦੇ ਨੇ। ਇਸ ਕਰਕੇ ਗੁਰਬਾਣੀ ਸੁਣੋ, ਤੁਸੀਂ ਪਰਮਾਤਮਾ ਬਣ ਜਾਓਗੇ, ਅਕਾਲ ਪੁਰਖ ਦਾ ਰੂਪ ਬਣ ਜਾਓਗੇ। ਗੁਰਬਾਣੀ ਤੁਹਾਨੂੰ ਪਰਮਾਤਮਾ ਦੇ ਦੇਸ਼ ਲੈ ਜਾਂਦੀ ਹੈ, ਆਤਮਾ ਨੂੰ ਪਰਮਾਤਮਾ ਦਾ ਰੂਪ ਬਣਾ ਦਿੰਦੀ ਹੈ। ਸੋ ਮਹਾਰਾਜ ਕਹਿੰਦੇ ਤੇ ਸਰਵਣ ਭਲੇ ਸੋਭਨੀਕ ਹੈ, ਉਹ ਕੰਨ ਬੜੇ ਸੋਹਣੇ ਹਨ, ਭਲੇ ਹਨ, ਜੋ ਕੀਰ ਵਾਹਿਗੁਰੂ ਦਾ ਕੀਰਤਨ ਸੁਣਦੇ ਹਨ, ਜੋ ਹਰੀ ਦੀ ਕਥਾ ਸੁਣਦੇ ਹਨ। ਹਾਂਜੀ,
ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ।
ਮਹਾਰਾਜ ਕਹਿੰਦੇ ਉਹ ਸਿਰ ਉਹ ਮੱਥਾ ਵੀ ਭਲਾ ਹੈ, ਉਹ ਸੀਸ ਭਲਾ ਹੈ, ਉਹ ਪਵਿੱਤਰ ਹੈ, ਉਹ ਸੀਸ ਪਾਵਨ ਹੈ। ਹਾਂਜੀ,
ਜੋ ਜਾਏ ਲਗੈ ਗੁਰ ਪੈਰੇ ਰਾਮ।
ਜਿਹੜਾ ਸਿਰ ਜਾ ਕੇ ਗੁਰੂ ਦੇ ਚਰਨਾਂ ਤੇ ਝੁਕ ਜਾਂਦਾ ਹੈ, ਜਿਹੜਾ ਸਿਰ ਗੁਰੂ ਦੇ ਚਰਨਾਂ ਤੇ ਨਹੀਂ ਝੁਕਦਾ, ਉਹ ਹੰਕਾਰਿਆ ਹੋਇਆ ਸਿਰ ਸਾਧ ਸੰਗਤ ਜੀ ਟੱਕਰਾਂ ਮਾਰ ਮਾਰ ਕੇ ਕੰਧਾਂ ਨਾਲ ਫਟ ਜਾਂਦਾ ਹੈ, ਉਹਦਾ ਭਲਾ ਨਹੀਂ ਹੁੰਦਾ। ਜਿਹੜਾ ਗੁਰੂ ਦੇ ਚਰਨਾਂ ਤੇ ਝੁਕ ਜਾਂਦਾ, ਉਹ ਸੀਸ ਸੋਭਾ ਵਾਲਾ ਹੁੰਦਾ। ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਏ ਲੱਗੇ ਗੁਰ ਪੈਰੇ ਰਾਮ। ਜਿਹੜਾ ਕੋਈ ਗੁਰੂ ਕਾ ਸਿੱਖ ਗੁਰੂ ਦੇ ਚਰਨਾਂ ਤੇ ਸਿਰ ਝੁਕਾ ਦਿੰਦਾ, ਉਹਦਾ ਸਿਰ ਸੰਸਾਰ 'ਚ ਉੱਚਾ ਹੋ ਜਾਂਦਾ। ਜਿਨ੍ਹਾਂ ਨੇ ਗੁਰੂ ਦੇ ਚਰਨਾਂ ਤੇ ਸਿਰ ਝੁਕਾਏ ਨੇ, ਅੱਜ ਉਹਨਾਂ ਦੇ ਸਿਰਾਂ ਦੇ ਉੱਤੇ ਸਾਧ ਸੰਗਤ ਜੀ ਸਿਹਰੇ ਲੱਗੇ ਹੋਏ ਨੇ। ਧੰਨ ਬਾਬਾ ਦੀਪ ਸਿੰਘ ਜੀ, ਧੰਨ ਭਾਈ ਮਨੀ ਸਿੰਘ ਜੀ, ਧੰਨ ਭਾਈ ਦਇਆ ਸਿੰਘ ਜੀ ਵਰਗੇ ਹਜ਼ਾਰਾਂ ਹੀ ਗੁਰੂ ਦੇ ਲਾਲ ਸਿੱਖ ਜਿਹੜੇ ਸ਼ਹੀਦੀਆਂ ਪਾ ਕੇ ਗੁਰੂ ਅੱਗੇ ਸੀਸ ਝੁਕਾ ਕੇ ਅੱਜ ਉਹਨਾਂ ਦੀ ਸੋਭਾ ਹੋ ਰਹੀ ਹੈ, ਸਾਰੀ ਦੁਨੀਆਂ ਉਹਨਾਂ ਨੂੰ ਨਮਸਕਾਰਾਂ ਕਰ ਰਹੀ ਹੈ। ਦੂਜੇ ਪਾਸੇ ਜਿਹੜੇ ਗੁਰੂ ਤੋਂ ਬੇਮੁੱਖ ਹੋ ਗਏ, ਉਹਨਾਂ ਦੇ ਸੀਸ ਟੱਕਰਾਂ ਮਾਰ ਮਾਰ ਕੇ, ਇਤਿਹਾਸ ਵਿੱਚ ਜ਼ਿਕਰ ਆਉਂਦਾ, ਦਸਵੇਂ ਪਾਤਸ਼ਾਹ ਤੁਰ ਪਏ ਹਨ ਹਜ਼ੂਰ ਸਾਹਿਬ ਦੱਖਣ ਦੀ ਧਰਤੀ ਨੂੰ, ਨਾਲ ਪੰਜਾਬ ਦੇ ਸਿੰਘਾਂ ਨੂੰ ਲੈ ਕੇ ਤੁਰੇ ਅਤੇ ਇਹ ਕਹਿੰਦੇ ਵੀ ਚਲੋ ਤੁਹਾਨੂੰ ਖਾਲਸਾ ਜੀ ਅਸੀਂ ਬਾਦਸ਼ਾਹੀਆਂ ਲੈ ਕੇ ਦੇਣੀਆਂ, ਰਾਜ ਭਾਗ ਲੈ ਕੇ ਦੇਣੇ, ਉਹ ਮੇਰੇ ਵਰਗੇ ਕੱਚੇ ਪੱਲ ਸਿੰਘ ਨਹੀਂ ਮਹਾਰਾਜ, ਅਸੀਂ ਪੰਜਾਬ ਨਹੀਂ ਛੱਡਣਾ, ਅਸੀਂ ਇੱਥੇ ਹੀ ਰਹਿਣਾ। ਮਸੀਂ ਮਸੀਂ ਮਹਾਰਾਜ ਤਿਆਰ ਕਰਦੇ, ਫਿਰ ਵਿੱਚੋਂ ਖਿਸਕ ਜਾਂਦੇ। ਕਹਿੰਦੇ ਜਦੋਂ ਗੁਰੂ ਸਾਹਿਬ ਜੀ ਲੈ ਕੇ ਤੁਰੇ ਭਾਈ ਕੇ ਨੂੰ, ਭਾਈ ਰਾਮ ਸਿੰਘ ਨੂੰ, ਤਾਂ ਕਹਿੰਦੇ ਰਾਮ ਸਿੰਘ ਵਿੱਚੋਂ ਚਾਹੁੰਦਾ ਨਹੀਂ ਸੀ ਮੈਂ ਨਾਲ ਜਾਵਾਂ, ਅਤੇ ਸੱਚੇ ਪਾਤਸ਼ਾਹ ਮਹਾਰਾਜ ਧੱਕੇ ਨਾਲ ਲੈ ਗਏ। ਜਦੋਂ ਰਾਜਸਥਾਨ ਦੀ ਧਰਤੀ 'ਤੇ ਪਹੁੰਚੇ ਅਤੇ ਸਾਰੀ ਫੌਜ ਸਵੇਰੇ ਸਵੇਰੇ ਤਿਆਰ ਹੋ ਜਾਂਦੀ ਸੀ, ਅਤੇ ਭਾਈ ਪਰਮ ਸਿੰਘ ਜੀ, ਧਰਮ ਸਿੰਘ ਜੀ ਜਿਹੜੇ ਭਾਈ ਰੂਪੇਕੇ ਵਾਲੇ, ਇਹ ਵੀ ਨਾਲ ਗਏ ਸਨ। ਭਾਈ ਪਰਮ ਸਿੰਘ, ਧਰਮ ਸਿੰਘ ਰੋਜ਼ ਨਵਾਂ ਪਲੰਘ ਤਿਆਰ ਕਰਕੇ ਗੁਰੂ ਸਾਹਿਬ ਦੇ ਲਈ, ਜਿੱਥੇ ਮਹਾਰਾਜ ਜਾਂਦੇ ਸੀ ਪਹਿਲਾਂ ਇਹ ਪਹੁੰਚ ਜਾਂਦੇ ਸੀ, ਅਤੇ ਨਵਾਂ ਪਲੰਘ ਤਿਆਰ ਕਰਦੇ ਸੀ ਜਿੱਥੇ ਜਾਂਦੇ ਸੀ, ਇੰਨੀ ਸ਼ਰਧਾ ਰੱਖਦੇ ਸੀ। ਦੂਜੇ ਪਾਸੇ ਰਾਮ ਸਿੰਘ, ਉਹ ਸਾਧ ਸਿੰਘ ਜੀ, ਉਹ ਨਾਲ ਜਾਂਦਾ ਪਰ ਵਿੱਚੋਂ ਮਨ 'ਚ ਦੁਖੀ ਵੀ ਮੈਂ ਤਾਂ ਪਿੰਡ ਜਾਂਦਾ ਤਾਂ ਠੀਕ ਸੀ, ਕਿੱਥੇ ਪਤਾ ਨਹੀਂ ਦੱਖਣ 'ਚ ਲੈ ਜਾਣਗੇ, ਇੰਨੀ ਦੂਰ ਉੱਥੋਂ ਪਤਾ ਨਹੀਂ ਜਿਉਂਦੇ ਵਾਪਸ ਮੁੜਨਾ ਕਿ ਨਹੀਂ ਮੁੜਨਾ। ਤੋ ਸਿੰਘ ਸਵੇਰੇ ਹੀ ਤਿਆਰ ਬਰ ਤਿਆਰ ਹੋ ਜਾਂਦੇ ਸੀ ਅਤੇ ਘੋੜਿਆਂ ਕਾਠੀਆਂ ਪਾ ਕੇ ਤੁਰ ਪੈਂਦੇ ਸੀ। ਵਾਹਵਾ ਦੂਰ 50-100 ਮੀਲ ਜਾਣਾ ਹੁੰਦਾ ਸੀ ਰੋਜ਼ ਦਾ ਪਿੰਡ ਆ। ਤੋ ਇਹ ਰਾਮ ਸਿੰਘ ਅੱਜ ਘੋੜਾ ਨਹੀਂ ਕੱਸ ਰਿਹਾ, ਨਾਲ ਦੇ ਕਹਿੰਦੇ ਰਾਮ ਸਿੰਘ ਘੋੜਾ ਕੱਸ ਲੈ ਚੱਲੀਏ, ਅਬੇਸਲਾ ਰਿਹਾ ਪਿਆ ਰਿਹਾ ਕਰਦਾ ਕਰਦਾ। ਜਦੋਂ ਸਾਰੇ ਫੌਜ ਗੁਰੂ ਸਾਹਿਬ ਚੱਲ ਪਏ ਅਤੇ ਰਾਮ ਸਿੰਘ ਘੋੜਾ ਕੱਸ ਕੇ ਪਿਛਾਂ ਨੂੰ ਮੁੜ ਪਿਆ। ਮਹਾਰਾਜ ਜਾਣੀ ਜਾਣ ਮੀਲ ਕਿਤੇ ਜਾ ਕੇ ਰੋਕ, ਕਹਿੰਦੇ ਰਾਮ ਸਿੰਘ ਨਹੀਂ ਆਇਆ। ਕਹਿੰਦੇ ਜੀ ਪਤਾ ਨਹੀਂ, ਲੇਟ ਕਰੀ ਜਾਂਦਾ ਸੀ। ਮਹਾਰਾਜ ਕਹਿੰਦੇ ਜਾਓ ਉਹਨੂੰ ਬੁਲਾ ਕੇ ਲਿਆਓ। ਪਿੱਛੇ ਗਿਆ ਸਿੰਘ ਅਤੇ ਵੇਖਿਆ ਅਤੇ ਉਹ ਤਾਂ ਹੋਰ ਪਿਛਾਂ ਨੂੰ ਦੌੜੀ ਜਾਵੇ ਘੋੜਾ ਲੈ ਕੇ। ਉਹਨੂੰ ਜਾ ਕੇ ਕਿਹਾ ਤੈਨੂੰ ਮਹਾਰਾਜ ਬੁਲਾਉਂਦੇ ਹੈ ਚੱਲ। ਕਹਿੰਦਾ ਨਹੀਂ, ਮਹਾਰਾਜ ਨੂੰ ਕਹਿ ਦਿਆ ਵੀ ਮੈਂ ਨਹੀਂ ਜਾਣਾ, ਮੈਂ ਤਾਂ ਪੰਜਾਬ ਵਾਪਸ ਚੱਲਿਆ ਆਪਣੇ ਘਰ। ਉਹ ਸਿੰਘ ਨੇ ਜਾ ਕੇ ਮਹਾਰਾਜ ਨੂੰ ਦੱਸਿਆ, ਮਹਾਰਾਜ ਉਹ ਤਾਂ ਆਉਂਦਾ ਨਹੀਂ। ਮਹਾਰਾਜ ਕਹਿੰਦੇ ਨਹੀਂ, ਜਾ ਦੁਬਾਰਾ ਜਾਓ, ਉਹਨੂੰ ਕਹੋ ਵੀ ਅਸੀਂ ਉਹਨੂੰ ਛੱਡਣਾ ਨਹੀਂ, ਨਾਲ ਲੈ ਕੇ ਜਾਣਾ। ਦੂਜੀ ਵਾਰੀ ਫੇਰ ਸਿੰਘ ਆਏ, ਉਹਨੇ ਨੂੰ ਹੋਰ 2-3 ਮੀਲ ਘੋੜਾ ਉਹਦਾ ਅੱਗੇ ਚਲਾ ਗਿਆ, ਉਹਨੂੰ ਭੱਜ ਭਜਾ ਕੇ ਘੇਰਿਆ, ਉਹਨੂੰ ਰੋਕਿਆ ਸਮਝਾਇਆ ਵੀ ਗੁਰੂ ਸਾਹਿਬ ਖੜੇ ਨੇ। ਉਹ ਕਹਿੰਦੇ ਰਾਮ ਸਿੰਘ ਨੂੰ ਨਾਲ ਹੀ ਲੈ ਕੇ ਜਾਣਾ ਤੇ ਤੂੰ ਚੱਲ। ਕਹਿੰਦਾ ਨਾ ਮਹਾਰਾਜ ਨੂੰ, ਕਹਿੰਦੇ ਮੇਰੇ ਤੋਂ ਨਹੀਂ ਨਿਭਦੀ ਇਹੋ ਜਿਹੀ ਸਿੱਖੀ, ਮੈਂ ਤੇ ਬਹੁਤ ਔਖਾ ਹਾਂ, ਮੈਂ ਤੇ ਵਾਪਸ ਜਾਣਾ, ਮੈਂ ਨਹੀਂ ਰੋਜ਼ ਰੋਜ਼ ਸਫ਼ਰ ਕਰ ਸਕਦਾ, ਇੰਨਾ ਪਿੰਡ ਆ ਰੋਜ਼ ਕਰਨਾ ਤੇ ਜਾਣਾ ਪਤਾ ਨਹੀਂ ਕਿੱਥੇ, ਕੰਮ ਵੀ ਕੋਈ ਹੋਵੇ, ਦੱਸਦੇ ਵੀ ਨਹੀਂ, ਕਹਿੰਦੇ ਤੁਹਾਨੂੰ ਰਾਜ ਲੈ ਕੇ ਦਿਆਂਗੇ। ਇਹ ਤਾਂ ਵਿਸ਼ਵਾਸ ਨਹੀਂ ਸੀ। ਵਾਪਸ ਮੁੜ ਆਇਆ, ਦੂਜੀ ਵਾਰੀ ਸਿੰਘ ਵਾਪਸ ਆ ਗਿਆ, ਕਹਿੰਦੇ ਮਹਾਰਾਜ ਰਾਮ ਸਿੰਘ ਨਹੀਂ ਮੁੜਦਾ। ਮਹਾਰਾਜ ਫਿਰ ਕਹਿੰਦੇ ਆ ਲੈ ਸਾਡਾ ਰੁਮਾਲ। ਸਤਿਗੁਰੂ ਨੇ ਜੇਬ 'ਚੋਂ ਰੁਮਾਲ ਕੱਢਿਆ, ਕਹਿੰਦੇ ਆ ਰੁਮਾਲ ਜਾ ਕੇ ਨਾ ਰਾਮ ਸਿੰਘ ਦੇ ਘੋੜੇ ਦੇ ਅੱਗੇ ਸਿੱਟ ਦਈਂ ਅਤੇ ਉਹਨੂੰ ਆਖੀ ਇਹਨੂੰ ਰੁਮਾਲ ਨਾ ਸਮਝੇ, ਕਲਗੀਧਰ ਦੀ ਦਸਤਾਰ ਸਮਝ ਲੇ ਅਤੇ ਇਹਦੇ ਤੋਂ ਘੋੜਾ ਨਾ ਟਪਾਵੇ ਅਤੇ ਵਾਪਸ ਆ ਜਾਏ। ਉਹ ਸਿੰਘ ਗਿਆ, ਫਿਰ ਜਾ ਕੇ ਰਾਮ ਸਿੰਘ ਦਾ ਘੋੜਾ ਤੀਜੀ ਵਾਰੀ ਦੂਰ ਜਾ ਕੇ 5-7 ਮੀਲ 'ਤੇ ਰੋਕ ਲਿਆ। ਰਾਮ ਸਿੰਘ ਆਹ ਦੇਖ ਗੁਰੂ ਸਾਹਿਬ ਨੇ ਰੁਮਾਲ ਭੇਜਿਆ ਅਤੇ ਆਹ ਰੁਮਾਲ ਤੇਰੇ ਘੋੜੇ 'ਤੇ ਮੈਂ ਸੁੱਟ ਦਿੱਤਾ। ਉਹ ਕਹਿੰਦੇ ਸੀ ਮਹਾਰਾਜ ਦਸਵੇਂ ਪਾਤਸ਼ਾਹ ਵੀ ਇਹਨੂੰ ਰੁਮਾਲ ਨਾ ਸਮਝੀ, ਇਹ ਉਹਨਾਂ ਦੀ ਦਸਤਾਰ ਹੀ ਸਮਝ ਲਈ ਅਤੇ ਇਹਦੇ ਤੂੰ ਪਿੱਛੇ ਮੁੜਿਆ। ਸਾਧ ਸੰਗਤ ਜੀ ਇੰਨੀ ਬੁੱਧੀ ਭ੍ਰਿਸ਼ਟ ਹੋਈ, ਕਹਿਣ ਲੱਗਾ ਮੈਂ ਇਹਨਾਂ ਗੱਲਾਂ ਨੂੰ ਨਹੀਂ ਮੰਨਦਾ, ਉੱਤੋਂ ਦੀ ਘੋੜਾ ਲੰਘਾ ਤਾ ਅਤੇ ਪਿੰਡ ਚਲਾ ਗਿਆ। ਉਹ ਸਿੰਘ ਰੁਮਾਲ ਚੁੱਕ ਕੇ ਵਾਪਸ ਮੁੜ ਆਇਆ, ਕਹਿੰਦਾ ਮਹਾਰਾਜ ਉਹਨੇ ਤਾਂ ਇਸ ਗੱਲ ਦੀ ਵੀ ਪਰਵਾਹ ਨਹੀਂ ਕੀਤੀ। ਮਹਾਰਾਜ ਕਹਿੰਦੇ ਕੋਈ ਨਹੀਂ, ਜਿਹੜੇ ਘਰ ਦੀਆਂ ਕੰਧਾਂ ਦਾ ਮੋਹ ਕਰਕੇ ਗਿਆ ਨਾ ਟੱਕਰਾਂ ਮਾਰ ਕੇ ਉਹਦੇ ਨਾਲ ਹੀ ਮਰੇਗਾ। ਜਦੋਂ ਪਿੰਡ ਪਹੁੰਚਿਆ ਅਤੇ ਪਿੰਡ ਤੋਂ 2 ਕੁ ਮੀਲ ਪਹਿਲਾਂ ਹੀ ਦਿਮਾਗ ਖਰਾਬ ਹੋ ਗਿਆ, ਪਾਗਲ ਹੋ ਗਿਆ। ਉਹਦੇ ਭਰਾ ਫਤਿਹ ਸਿੰਘ ਨੇ ਘੋੜਿਓਂ ਲਾਹਿਆ ਅਤੇ ਲਾਹ ਕੇ ਜਦੋਂ ਘੋੜੇ ਤੋਂ ਥੱਲੇ ਉਤਰਿਆ ਅਤੇ ਕੰਧਾਂ ਦੀਆਂ ਆਪਣੇ ਮਕਾਨ ਦੀਆਂ ਕੰਧਾਂ ਨਾਲ ਟੱਕਰਾਂ ਮਾਰੇ, ਸਿਰ ਪਾੜੇ ਅਤੇ ਮਹੀਨੇ ਕੁ ਬਾਅਦ ਤੜਫ ਤੜਫ ਕੇ ਮਰ ਗਿਆ। ਸੋ ਸਾਧ ਸੰਗਤ ਜੀ ਸੀਸ ਤਾਂ ਉਹੀ ਭਲਾ ਹੈ ਜਿਹੜਾ ਗੁਰੂ ਦੇ ਚਰਣਾਂ 'ਤੇ ਝੁੱਕ ਗਿਆ, ਜਿਹੜਾ ਗੁਰੂ ਤੋਂ ਪਰੇ ਹੋ ਗਿਆ ਉਹਦਾ ਬੁਰਾ ਹੀ ਹਾਲ ਹੁੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੋ ਸੀਸ ਭਲਾ ਪਵਿੱਤਰ ਹੈ, ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਏ ਲੱਗਾ ਗੁਰ ਪੈਰੇ ਰਾਮ, ਜੋ ਗੁਰੂ ਮਹਾਰਾਜ ਦੇ ਚਰਨਾਂ 'ਤੇ ਝੁੱਕ ਜਾਂਦਾ ਹੈ। ਹਾਂਜੀ।
ਗੁਰ ਬਿਟੋ ਨਾਨਕ ਵਾਰਿਆ ਮੇਰੀ ਜਿੰਦੜੀਏ।
ਮਹਾਰਾਜ ਸਾਹਿਬ ਜੀ ਕਹਿੰਦੇ ਅਸੀਂ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ,
ਜਿਨ ਹਰ ਹਰ ਨਾਮ ਚਿਤੇਰੇ ਰਾਮ,
ਜਿਨ੍ਹਾਂ ਸਤਿਗੁਰਾਂ ਨੇ ਸਾਨੂੰ ਵਾਹਿਗੁਰੂ ਦਾ ਨਾਮ ਚੇਤੇ ਕਰਾਇਆ ਹੈ, ਨਾਮ ਦ੍ਰਿੜ ਕਰਾਇਆ ਹੈ, ਕਿਉਂਕਿ ਬਿਨਾਂ ਗੁਰੂ ਦੇ ਕੋਈ ਨਾਮ ਜਪ ਨਹੀਂ ਸਕਦਾ, ਨਾਮ ਦਾ ਪਤਾ ਹੀ ਨਹੀਂ ਲੱਗਦਾ। ਅੱਜ ਤੱਕ ਜਿੰਨਾ ਵੀ ਸਾਨੂੰ ਧਾਰਮਿਕ ਗਿਆਨ ਹੈ, ਜਿੰਨੇ ਆਪਾਂ ਇੱਥੇ ਬੈਠੇ ਹਾਂ, ਆਪਾਂ ਆਪ ਹੀ ਸੋਚ ਲਈਏ, ਜਿੰਨੀ ਵੀ ਸਾਨੂੰ ਧਰਮ ਬਾਰੇ, ਰੱਬ ਬਾਰੇ, ਗੁਰਬਾਣੀ ਬਾਰੇ ਨੌਲੇਜ ਹੈ, ਉਹ ਗੁਰੂ ਗ੍ਰੰਥ ਸਾਹਿਬ ਦੇ ਕੋਲ ਆ ਕੇ ਹੋਈ ਹੈ। ਉੱਦਾਂ ਮਾਰਕੀਟ ਤਾਂ ਨਹੀਂ ਕੋਈ ਦੱਸਦਾ, ਸਾਰਾ ਦਿਨ ਆਪਾਂ ਬਾਜ਼ਾਰ 'ਚ ਫਿਰਦੇ ਹਾਂ, ਨੌਕਰੀ 'ਤੇ ਜਾਂਦੇ ਹਾਂ, ਉੱਥੇ ਸਾਨੂੰ ਕੋਈ ਕਹਿੰਦਾ ਵੀ ਨਾਮ ਜਪੋ ਸਾਰਾ ਦਿਨ, ਕੋਈ ਮਿਲਦਾ ਗੋਰੇ ਮਿਲਦੇ ਕਾਲੇ ਮਿਲਦੇ, ਕੋਈ ਕਹਿੰਦਾ ਵੀ ਪਰਮੇਸ਼ਰ ਨੂੰ ਯਾਦ ਕਰੋ, ਇੱਥੋਂ ਤੱਕ ਵੀ ਸਾਡੇ ਵਰਗੇ ਵੀ ਉੱਥੇ ਮਿਲਦੇ, ਉਹ ਵੀ ਦੁਨਿਆਵੀ ਗੱਲਾਂ ਹੀ ਕਰਨਗੇ, ਇਹ ਤਾਂ ਨਹੀਂ ਕਹਿਣਗੇ ਵੀ ਨਾਮ ਜਪੋ। ਕਿ ਕੋਈ ਕਵੇ ਤਾਂ ਲੋਕ ਉਹਨੂੰ ਟਿੱਚਰਾਂ ਕਰਨਗੇ ਵੀ ਉਹ ਸੋਚਦਾ ਛੱਡੋ ਪਰੇ, ਆਪਾਂ ਕੀ ਕਹਿਣਾ, ਸ਼ਰਮ ਦੇ ਮਾਰੇ ਅਸੀਂ ਗੁਰੂ ਦੀ ਗੱਲ ਨਹੀਂ ਕਰਦੇ। ਪਰ ਜਿਹੜੇ ਗੁਰੂ ਸਾਹਿਬ ਹਨ ਉਹ ਸਾਨੂੰ ਹਰ ਵੇਲੇ ਕਹਿੰਦੇ ਨਾਮ ਜਪੋ। ਸੋ ਗੁਰੂ ਤੋਂ ਬਲਿਹਾਰ ਜਾਈਏ, ਜਿਨ੍ਹਾਂ ਨੇ ਕਿਰਪਾ ਕਰਕੇ ਪਰਮੇਸ਼ਰ ਦਾ ਨਾਮ ਚੇਤੇ ਕਰਾਇਆ ਹੈ।
ਭਲੇ ਪ੍ਰਵਾਨ ਹੈ ਮੇਰੀ ਜਿੰਦੜੀਏ, ਤੇ ਨੇਤਰ ਭਲੇ ਪ੍ਰਵਾਨ ਹੈ ਮੇਰੀ ਜਿੰਦੜੀਏ।
ਮਹਾਰਾਜ ਕਹਿੰਦੇ ਉਹ ਨੇਤਰ, ਉਹ ਅੱਖਾਂ ਵੀ ਭਲੀਆਂ ਹਨ, ਉਹ ਨੇਤਰ ਭਲੇ ਹਨ, ਉਹ ਪ੍ਰਵਾਨ ਹਨ ਪਰਮੇਸ਼ਰ ਦੇ ਦਰ ਤੇ।
ਜੋ ਸਾਧੂ ਸਤਿਗੁਰ ਦੇਖੇ ਰਾਮ,
ਜਿਹੜੇ ਨੇਤਰ ਸਤਿਗੁਰਾਂ ਦੇ ਦਰਸ਼ਨ ਕਰਦੇ, ਸਾਧੂਆਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਦੇ, ਨਾਮ ਜਪਣ ਵਾਲਿਆਂ ਦੇ ਦਰਸ਼ਨ ਕਰਦੇ, ਇਹ ਨੇਤਰ ਮਿਲੇ ਕਾਹਦੇ ਵਾਸਤੇ ਹਨ? ਸਤਿਗੁਰੂ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਮਿਲੇ ਹਨ। ਗੁਰੂ ਸਾਹਿਬ ਦੀਆਂ ਸੰਗਤਾਂ ਦੇ, ਗੁਰੂ ਕੇ ਸਿੱਖਾਂ ਦੇ, ਭਗਤਾਂ ਦੇ ਦਰਸ਼ਨ ਕਰੀਏ।
ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ,
ਉਹ ਹੱਥ ਵੀ ਪਵਿੱਤਰ ਹਨ, ਉਹ ਹੱਥ ਪੁਨੀਤ ਪੁੰਨ ਵਾਲੇ ਹਨ।
ਜੋ ਹਰ ਜਸ ਹਰ ਹਰ ਲੇਖ ਹੈ ਰਾਮ,
ਮਹਾਰਾਜ ਕਹਿੰਦੇ ਜਿਹੜੇ ਆਪਣੇ ਹੱਥਾਂ ਨਾਲ ਵਾਹਿਗੁਰੂ ਦਾ ਜਸ ਲਿਖਦੇ ਹਨ, ਧੰਨ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਹੱਥ ਹਨ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਿਆ ਹੈ। ਧੰਨ ਬਾਬਾ ਸੰਸ ਰਾਮ ਜੀ ਦੇ ਹੱਥ ਹਨ, ਜੋ ਗੁਰੂ ਸਾਹਿਬ ਜੀ ਦੇ, ਗੁਰੂ ਅਮਰਦਾਸ ਜੀ ਦੇ ਪੋਤਰੇ ਬਾਬਾ ਮੋਹਨ ਜੀ ਦੇ ਸਪੁੱਤਰ ਸਨ। ਬਾਬਾ ਸੰਸ ਰਾਮ ਜੀ, ਉਹਨਾਂ ਨੇ ਪਹਿਲੇ ਗੁਰੂਆਂ ਦੀ ਬਾਣੀ, ਧੰਨ ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਦੀ ਬਾਣੀ ਨੂੰ ਇਕੱਠਿਆਂ ਕੀਤਾ, ਜਿਹੜੀਆਂ ਗੋਇੰਦਵਾਲ ਸਾਹਿਬ ਵਾਲੀਆਂ ਪਾਵਨ ਪੋਥੀਆਂ ਗੁਰੂ ਅਰਜਨ ਦੇਵ ਜੀ ਲੈ ਕੇ ਆਏ, ਉਹ ਬਾਬਾ ਸੰਸ ਰਾਮ ਜੀ ਨੇ ਲਿਖੀਆਂ ਸਨ, ਪਵਿੱਤਰ ਹੱਥ ਸਨ ਉਹਨਾਂ ਮਹਾਂਪੁਰਸ਼ਾਂ ਦੇ। ਸਾਧ ਸੰਗਤ ਜੀ, ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਹਨਾਂ ਪੋਥੀਆਂ ਤੋਂ ਤੇ ਹੋਰ ਜਿੰਨੇ ਗ੍ਰੰਥ ਸਨ ਗੁਰੂ ਸਾਹਿਬ ਜੀ ਨੇ ਇਕੱਠੇ ਕੀਤੇ ਗੁਰਬਾਣੀ ਦੇ, ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਅਗੰਮੀ ਸ਼ਕਤੀ ਦੁਆਰਾ ਜੋ ਬਾਣੀ ਉਚਾਰਨ ਕੀਤੀ ਉਹ ਭਾਈ ਸਾਹਿਬ ਗੁਰਦਾਸ ਜੀ ਨੇ ਲਿਖੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਹੋਇਆ। ਧੰਨ ਹਨ ਭਾਈ ਗੁਰਦਾਸ ਜੀ ਦੇ ਹੱਥ। ਫਿਰ ਗੁਰੂ ਘਰ ਦੇ ਸ਼੍ਰੋਮਣੀ ਲਿਖਾਰੀ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਸਮੁੱਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੀ ਐਡ ਕੀਤੀ। ਬਾਬਾ ਦੀਪ ਸਿੰਘ ਜੀ ਧੰਨ ਹਨ, ਜਿਨ੍ਹਾਂ ਨੇ ਚਾਰ ਉਤਾਰੇ ਕਰਕੇ ਤਖ਼ਤ ਸਾਹਿਬਾਂ ਤੇ ਪ੍ਰਕਾਸ਼ ਕਰਾਏ। ਹੋਰ ਹਜ਼ਾਰਾਂ ਹੀ ਲਿਖਾਰੀ ਸਨ ਜਿਹੜੇ ਉਸ ਵੇਲੇ ਗੁਰਬਾਣੀ ਲਿਖਦੇ ਸਨ, ਜਿਨ੍ਹਾਂ ਨੇ ਭਾਵਨਾ ਨਾਲ ਗੁਰਬਾਣੀ ਲਿਖੀ, ਸ਼ਰਧਾ ਨਾਲ। ਗੁਰੂ ਰਾਮਦਾਸ ਜੀ ਕਹਿੰਦੇ ਜਿਹੜੇ ਹੱਥ ਵਾਹਿਗੁਰੂ ਦਾ ਜਸ ਲਿਖਦੇ ਹਨ, ਪਰਮੇਸ਼ਰ ਦੀ ਸਿਫਤ ਲਿਖਦੇ ਹਨ, ਉਹ ਹੱਥ ਪਵਿੱਤਰ ਹਨ, ਉਹ ਪੂਜਨੀਕ ਹਨ, ਉਹਨਾਂ ਹੱਥਾਂ ਵਿੱਚ ਬੜੀ ਸ਼ਕਤੀ ਹੈ, ਬੜੀ ਪਾਵਰ ਹੈ। ਦੇਖੋ ਭਾਈ ਮਨੀ ਸਿੰਘ ਸਾਹਿਬ ਕਿੰਨੀ ਤਾਕਤ ਦੇ ਮਾਲਕ ਸਨ, ਬੰਦ ਬੰਦ ਕੱਟੇ ਜਾ ਰਹੇ ਸਨ, ਮੁੱਖ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਹੋ ਰਿਹਾ ਸੀਗਾ। ਸਾਧ ਸੰਗਤ ਜੀ, ਕਿਸੇ ਨੂੰ ਕੰਡਾ ਲੱਗ ਜੇ ਉਹਦੇ ਮੂੰਹ ਤੋਂ ਵਾਹਿਗੁਰੂ ਨਹੀਂ ਨਿਕਲਦਾ, ਪੀੜ ਨਾਲ ਹਾਏ ਹਾਏ ਤਾਂ ਕਰੀ ਜਾਏਗਾ, ਪਰ ਉਹਨਾਂ ਦੇ ਬੰਦ ਬੰਦ ਕੱਟੇ ਜਾ ਰਹੇ, ਗੁਰਬਾਣੀ ਦਾ ਜਾਪ ਅਖੰਡ ਚੱਲ ਰਿਹਾ ਸੀ, ਬਾਣੀ ਲਿਖਣ ਦੀ ਤਾਕਤ ਸੀ। ਬਾਬਾ ਦੀਪ ਸਿੰਘ ਸਾਹਿਬ ਜੀ ਸੀਸ ਤਲੀ ਤੇ ਧਰ ਕੇ 18 ਸੇਰ ਦਾ ਖੰਡਾ ਬੰਨਦੇ ਸ੍ਰੀ ਦਰਬਾਰ ਸਾਹਿਬ ਪਹੁੰਚ ਗਏ ਸਨ। ਸੋ ਸਾਰੀ ਗੁਰਬਾਣੀ ਭਗਤੀ ਭਾਵਨਾ ਸਹਿਤ ਜੋ ਲਿਖੀ ਜਾਵੇ, ਹੱਥ ਪਵਿੱਤਰ ਹੋ ਜਾਂਦੇ ਹਨ। ਹਾਂਜੀ।
ਤਿਸ ਜਨ ਕੇ ਪਗ ਨਿਤ ਪੂਜੀ ਅਹੇ ਮੇਰੀ ਜਿੰਦੜੀਏ।
ਫਿਰ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਉਸ ਜਨ ਦੇ ਚਰਨ, ਉਸ ਗੁਰਮੁਖ ਦੇ ਪੈਰ ਪੂਜੀਏ। ਕਹਿੰਦੇ ਕਿਹਦੇ? ਅਗਲੀ ਪੰਕਤੀ ਚ ਦੱਸਦੇ ਹਨ। ਹਾਂਜੀ।
ਜੋ ਮਾਰਗ ਧਰਮ ਚਲੇ ਸਹੇ ਰਾਮ।
ਜਿਹੜੇ ਧਰਮ ਦੇ ਰਾਹ ਤੇ ਤੁਰਦੇ ਹਨ, ਜਿਹੜੇ ਗੁਰੂ ਦੇ ਰਾਹ ਤੇ ਤੁਰਦੇ ਹਨ, ਚਰਨ ਚਲੋ ਮਾਰਗ ਗੋਬਿੰਦ, ਮਿਟਹਿ ਪਾਪ ਜਪੀਏ ਹਰ ਬਿੰਦ। ਜਿਹੜੇ ਮਹਾਰਾਜ ਪਰਮੇਸ਼ਰ ਵਾਹਿਗੁਰੂ ਦੇ ਰਾਹ ਤੇ ਤੁਰਦੇ, ਮਾਰਗ ਧਰਮ ਦੇ ਤੁਰਦੇ ਹਨ, ਉਹਨਾਂ ਦੇ ਚਰਨ ਵੀ ਪੂਜਣੇ ਯੋਗ ਹਨ।
ਨਾਨਕ ਤਿੰਨ ਵਿਟੋ ਵਾਰਿਆ ਮੇਰੀ ਜਿੰਦੜੀਏ।
ਮਹਾਰਾਜ ਕਹਿੰਦੇ ਉਹਨਾਂ ਤੋਂ ਬਲਿਆਰ ਜਾਈਏ।
ਹਰ ਸੁਣ ਹਰ ਨਾਮ ਮਨੇ ਸਹੇ ਰਾਮ।
ਜਿਹੜੇ ਵਾਹਿਗੁਰੂ ਦੇ ਨਾਮ ਨੂੰ ਸੁਣਦੇ ਹਨ, ਵਾਹਿਗੁਰੂ ਦੇ ਨਾਮ ਨੂੰ ਮੰਨਦੇ ਹਨ।
ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ।
ਫਿਰ ਸਤਿਗੁਰੂ ਪਾਤਸ਼ਾਹ ਅਕਾਲ ਪੁਰਖ ਦੇ ਬੈਰਾਟ ਰੂਪ ਦੇ ਸਿਮਰਨ ਦਾ ਜ਼ਿਕਰ ਕਰਦੇ, ਜੋ ਸਾਰੀ ਸ੍ਰਿਸ਼ਟੀ ਕਰ ਰਹੀ ਹੈ। ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ। ਸਾਰੀ ਸ੍ਰਿਸ਼ਟੀ ਅਕਾਲ ਪੁਰਖ ਜੀ ਨੂੰ ਯਾਦ ਕਰ ਰਹੀ ਹੈ। ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ। ਧਰਤੀ ਜਿਹਦੇ ਉੱਤੇ ਆਪਾਂ ਰਹਿੰਦੇ ਹਾਂ, ਥੱਲੇ ਪਾਤਾਲ ਹੈ, ਉੱਤੇ ਆਕਾਸ਼ ਹੈ। ਹਾਂਜੀ।
ਸਭ ਹਰ ਹਰ ਨਾਮ ਧਿਆਵੈ ਰਾਮ।
ਇਹ ਸਾਰੀ ਕਾਇਨਾਤ, ਸਾਰੀ ਸ੍ਰਿਸ਼ਟੀ ਵਾਹਿਗੁਰੂ ਵਾਹਿਗੁਰੂ ਜਪ ਰਹੀ ਹੈ। ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਸਾਧ ਸੰਗਤ ਜੀ, ਕਣ ਕਣ ਵਿੱਚ ਵਾਹਿਗੁਰੂ ਦਾ ਨਾਮ ਭਗਤ ਜਨਾਂ ਨੂੰ ਸੁਣਾਈ ਦਿੰਦਾ ਹੈ। ਅਸੀਂ ਤਾਂ ਸਿਰਫ ਮਨੁੱਖ ਮਾਤਰ ਨੂੰ ਹੀ ਸਮਝਦਿਆਂ ਵੀ ਨਾਮ ਜਪਦੇ ਹਨ। ਸ੍ਰੀ ਸਰਬਲੋ ਪ੍ਰਕਾਸ਼ ਗ੍ਰੰਥ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਪੜ੍ਹੋ, ਉਹਦੇ ਵਿੱਚ ਮਹਾਰਾਜ ਨੇ ਲਿਖਿਆ ਹੈ ਕਿ ਕਿਸ ਤਰ੍ਹਾਂ ਵਾਹਿਗੁਰੂ ਦੇ ਦਰਬਾਰ ਵਿੱਚ ਕੁੱਲ ਸ੍ਰਿਸ਼ਟੀ ਦੇ ਨਿੱਕੇ ਤੋਂ ਨਿੱਕੇ ਤੋਂ ਵੱਡੇ ਪਦਾਰਥ ਖੜੇ ਹਨ। ਧਰਤੀ ਕਹਿੰਦੀ, ਹੇ ਵਾਹਿਗੁਰੂ ਮੈਂ ਧਰਤੀ ਹਾਂ, ਤੇਰੀ ਕਿਰਪਾ ਕਰਕੇ ਮੈਂ ਧਰਤੀ ਹਾਂ। ਸੂਰਜ ਕਹਿੰਦਾ, ਹੇ ਵਾਹਿਗੁਰੂ ਮੈਂ ਸੂਰਜ ਹਾਂ, ਤੇਰੀ ਕਿਰਪਾ ਕਰਕੇ ਮੇਰੇ ਚ ਤਪਸ਼ ਹੈ, ਤੇਜ ਹੈ, ਪ੍ਰਕਾਸ਼ ਹੈ, ਰੋਸ਼ਨੀ ਹੈ। ਚੰਦਰਮਾ ਕਹਿੰਦਾ, ਮਹਾਰਾਜ ਮੈਂ ਚੰਦਰਮਾ ਹਾਂ, ਮੈਂ ਸੀਤਲ ਹਾਂ, ਮੈਂ ਠੰਡਾ ਹਾਂ, ਤੇਰੀ ਕਿਰਪਾ ਕਰਕੇ ਮੈਂ ਠੰਡਾ ਹਾਂ। ਪੱਥਰ ਕਹਿੰਦੇ, ਹੇ ਵਾਹਿਗੁਰੂ ਅਸੀਂ ਪੱਥਰ ਹਾਂ, ਤੇਰੀ ਕਿਰਪਾ ਨਾਲ ਅਸੀਂ ਪੱਥਰ ਹਾਂ। ਘਾਹ ਦਾ ਤੀਲਾ ਵੀ ਕਹਿੰਦਾ, ਹੇ ਵਾਹਿਗੁਰੂ ਮੈਂ ਘਾਹ ਹਾਂ, ਮੈਂ ਤੇਰੀ ਕਿਰਪਾ ਕਰਕੇ ਘਾਹ ਹਾਂ। ਕੁੱਲ ਸ੍ਰਿਸ਼ਟੀ, ਕੁੱਲ ਕਾਇਨਾਤ, ਨਿੱਕੇ ਤੋਂ ਨਿੱਕੀ, ਹਾਥੀ ਤੋਂ ਕੀੜੀ, ਕੀੜੀ ਤੋਂ ਹਾਥੀ, ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ। ਦਿਨ ਰਾਤ ਉਸ ਵਾਹਿਗੁਰੂ ਦਾ ਨਾਮ ਜਪ ਰਹੇ ਹਨ, ਉਹਦਾ ਸ਼ੁਕਰਾਨਾ ਆਪਣੇ ਆਪਣੇ ਢੰਗ ਨਾਲ ਆਪਣੀ ਆਪਣੀ ਬੋਲੀ ਚ ਕਰ ਰਹੇ ਹਨ। ਸਭ ਉਹਦਾ ਜੈ ਜੈਕਾਰ, ਉਹਦਾ ਸ਼ੁਕਰਾਨਾ, ਸਭ ਦਰਿਆ, ਨਦੀਆਂ, ਨਾਲੇ, ਪਹਾੜ, ਖੱਡਾਂ, ਜੋ ਕੁਛ ਵੀ ਹੈ ਉਹਦੀ ਰਚਨਾ, ਉਹਦਾ ਜਸ ਗਾ ਰਹੀ ਹੈ। ਧਰਤ ਆਕਾਸ਼ ਪਤਾਲ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਹਾਂਜੀ।
ਪੌਣ ਪਾਣੀ ਬੈਸੰਤਰੋ ਮੇਰੀ ਜਿੰਦੜੀਏ।
ਪੌਣ ਪਾਣੀ ਬੈਸੰਤਰ, ਇਹ ਜਿਹੜੇ ਪੰਜ ਤੱਤ ਹਨ,
ਨਿਤ ਹਰ 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 ਜਸ ਗਾਵੈ ਰਾਮ।
ਇਹ ਨਿਤਾ ਪ੍ਰਤੀ ਵਾਹਿਗੁਰੂ 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 ਜਪਦੇ ਨੇ, ਹਰੀ ਦਾ ਜਸ ਗਾਉਂਦੇ ਨੇ, ਉਸ ਅਕਾਲ ਪੁਰਖ ਨਿਰੰਕਾਰ ਦੀ ਮਹਿਮਾ ਕਰਦੇ ਨੇ ਜਿਸ ਨੇ ਇਹਨਾਂ ਨੂੰ ਸਾਜਿਆ ਹੈ, ਸਿਰਜਣਹਾਰ ਨੂੰ ਸਾਰੇ ਚੇਤੇ ਕਰਦੇ ਨੇ। ਹਾਂਜੀ।
ਵਣ ਤ੍ਰਿਣ ਸਭ ਆਕਾਰ ਹੈ ਮੇਰੀ ਜਿੰਦੜੀ।
ਵਣ ਕਹਿੰਦੇ ਨੇ ਬਹੁਤ ਵੱਡੇ ਜੰਗਲ ਨੂੰ, ਤ੍ਰਿਣ ਕਹਿੰਦੇ ਨੇ ਬਹੁਤ ਛੋਟੇ ਤੀਲੇ ਨੂੰ, ਯਾਨੀ ਸਮਸ਼ਟੀ ਔਰ ਵਿਅਸ਼ਟੀ। ਮਹਾਂਪੁਰਸ਼ਾਂ ਵਿਦਵਾਨਾਂ ਦੀ ਬੋਲੀ ਚ ਇੱਦਾਂ ਕਿਹਾ ਜਾਂਦਾ, ਸਮਸ਼ਟੀ ਸ੍ਰਿਸ਼ਟੀ ਇੱਕ ਵਿਅਸ਼ਟੀ ਸ੍ਰਿਸ਼ਟੀ ਹੈ। ਸਮਸ਼ਟੀ ਸ੍ਰਿਸ਼ਟੀ ਸਮੂਹ ਤੌਰ ਤੇ ਸਾਰਾ, ਤੇ ਵਿਅਸ਼ਟੀ ਕਹਿੰਦੇ ਇੱਕ ਵਿਅਕਤੀ, ਇੱਕ ਇਕੱਲਾ। ਜਿਵੇਂ ਆਪਾਂ ਸਮਸ਼ਟੀ ਰੂਪ ਸੰਗਤ ਚ ਬੈਠੇ ਹਾਂ, ਸਾਰੇ ਜਪ ਰਹੇ ਹਾਂ, ਇੱਕ ਇਕੱਲਾ ਵਿਅਕਤੀ ਉਹ ਵਿਅਸ਼ਟੀ ਹੈ। ਯਾਨੀ ਘਾਹ ਦਾ ਤੀਲਾ ਵਿਅਸ਼ਟੀ ਹੈ, ਪੂਰਾ ਜੰਗਲ ਸਮਸ਼ਟੀ ਹੈ। ਸਮਸ਼ਟੀ ਵਿਅਸ਼ਟੀ ਸਾਰੇ ਹੀ ਜਪ ਰਹੇ ਨੇ, ਇਕੱਠੇ ਸਮੂਹਕ ਤੌਰ ਤੇ ਵੀ ਜਪ ਰਹੇ ਨੇ, ਵਿਅਕਤੀਗਤ ਤੌਰ ਤੇ ਵੀ ਜਪ ਰਹੇ ਨੇ। ਹਾਂਜੀ।
ਮੁਖ ਹਰ ਹਰ ਨਾਮ ਧਿਆਵੈ ਰਾਮ।
ਸਾਰੇ ਆਪਣੇ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਦਾ ਨਾਮ ਧਿਆਉਂਦੇ ਹਨ।
ਨਾਨਕ ਤੇ ਹਰ ਦਰ ਪਹਿਨਾਇਆ ਮੇਰੀ ਜਿੰਦੜੀਏ।
ਮਹਾਰਾਜ ਸਾਹਿਬ ਚੌਥੇ ਪਾਤਸ਼ਾਹ ਫੁਰਮਾਨ ਕਰਦੇ ਨੇ, ਉਹਨਾਂ ਨੂੰ ਵਾਹਿਗੁਰੂ ਆਪਣੇ ਦਰ ਤੋਂ ਪਹਿਨਾਇਆ ਸਰੋਪਾ ਦਿੰਦਾ ਹੈ। ਸਰੋਪਾ ਪਾ ਕੇ ਵਡਿਆਈ ਦਿੰਦਾ ਹੈ ਆਪਣੇ ਦਰਬਾਰ ਵਿਚ ਸੱਦ ਕੇ।
ਜੋ ਗੁਰਮੁਖ ਭਗਤ ਮਨ ਲਾਵੈ ਰਾਮ,
ਜਿਹੜੇ ਗੁਰਮੁਖ ਜਨ ਗੁਰੂ ਦੀ ਭਗਤੀ ਵਿਚ ਆਪਣਾ ਮਨ ਲਾ ਲੈਂਦੇ ਹਨ, ਗੁਰੂ ਉੱਤੇ ਭਰੋਸਾ ਕਰਕੇ ਗੁਰੂ ਦੇ ਮਤ ਅਨੁਸਾਰ ਨਾਮ ਜਪਦੇ ਸਿਮਰਨ ਕਰਦੇ ਆਪਣਾ ਜੀਵਨ ਸਫਲਾ ਕਰ ਜਾਂਦੇ ਹਨ, ਉਹਨਾਂ ਨੂੰ ਵਾਹਿਗੁਰੂ ਦੇ ਦਰ ਤੋਂ ਤਖਤਾਂ ਤੋਂ ਵਡਿਆਈ ਮਿਲਦੀ ਹੈ। ਜਿਨ ਕੋ ਤਖਤ ਮਿਲੀ ਵਡਿਆਈ, ਗੁਰਮੁਖ ਸੇ ਪ੍ਰਧਾਨ ਥੀਏ। ਸੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਗਰੀਬ ਨਿਵਾਜ ਸਤਿਗੁਰੂ ਸਾਹਿਬ ਚੌਥੇ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਅੱਜ ਹੁਕਮਨਾਮੇ ਦੇ ਰੂਪ ਚ ਪ੍ਰਾਪਤ ਹੋਏ ਹਨ। ਮਹਾਰਾਜ ਕਿਰਪਾ ਕਰਨ, ਸਾਡੇ ਹਿਰਦੇ ਚ ਵਸਣ, ਇਹ ਲੋਕ ਸੁਖੀਏ, ਪਰਲੋਕ ਸਵੇਲੇ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।